ਸਾਰੀਆਂ ਸੰਗਤਾਂ ਉਚਾਰਨ ਕਰੋ ਇੱਕ ਕਰਦਾ ਹੈ ਉਸ ਸਮੇਂ ਦਾ ਨਾਮ ਸੰਕ੍ਰਾਂਤ ਹੈ। ਕੋਈ ਸਾਰਾ ਦਿਨ ਸੰਗਰਾਂਦ ਨਹੀਂ ਹੁੰਦੀ, ਸਾਰੀ ਤਰੀਕ ਵੀ ਸੰਗਰਾਂਦ ਨਹੀਂ ਹੁੰਦੀ, ਕੁਝ ਪਲ ਹੁੰਦੇ ਨੇ ਬਸ, ਉਹ ਰਾਸ ਬਦਲਣੀ ਉਹਨੇ। ਪਰ ਜਿਵੇਂ ਤੁਹਾਡੇ ਕੋਈ ਬੱਚਾ ਪੈਦਾ ਹੋਇਆ ਘਰ, ਅੱਜ 14 ਤਰੀਕ ਹੈ, ਉਹ ਬੱਚਾ ਤਾਂ 2 ਮਿੰਟ ਚ ਜਨਮ ਲੈ ਲੂਗਾ, ਪਰ ਸਾਰਾ ਦਿਨ ਹੀ ਉਹਦਾ ਜਨਮ ਦਿਨ ਰਹੂਗਾ। ਇਸੇ ਤਰ੍ਹਾਂ ਸੰਗਰਾਂਦ ਕੁਝ ਪਲ ਹੁੰਦੇ ਨੇ, ਪਰ ਉਹ ਸਾਰਾ ਦਿਨ ਇਹ ਸੰਗਰਾਂਦ ਮਨਾਈ ਜਾਂਦੀ ਹੈ। ਇਹ ਮੈਂ ਵਿਸਤਾਰ ਨਾਲ ਬੇਨਤੀ ਕੀਤੀ ਸੀ। ਹੁਣ ਆਓ ਗੁਰਮਤ ਦੇ ਵਿੱਚ ਉਹ ਸਾਨੂੰ ਸੰਗਰਾਂਦ ਵਿੱਚੋਂ ਸਿੱਖਿਆ ਉਪਦੇਸ਼ ਸਿਧਾਂਤ ਹੈ, ਉਹ ਕੀ ਹੈ? ਗੁਰਸਿੱਖ ਪਿਆਰੇ, ਧੰਨ ਗੁਰੂ ਅਰਜਨ ਪਾਤਸ਼ਾਹ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸੰਸਾਰ ਨੂੰ ਤਾਰ ਰਹੇ ਸੀ, ਪਹਿਲੀ ਸੇਵਾ ਉਹਨਾਂ ਦੀ ਬਹੁਤ ਵੱਡੀ ਸਰੋਵਰ ਨੂੰ ਪੱਕਾ ਕਰਾਇਆ। ਚੌਥੇ ਪਾਤਸ਼ਾਹ ਜੀ ਨੇ ਜੋ ਸਰੋਵਰ ਬਣਾਇਆ ਸੀ ਉਹ ਕੱਚਾ ਸੀ, ਪੱਕਾ ਨਹੀਂ ਸੀ, ਕਿਉਂਕਿ ਚੌਥੇ ਪਾਤਸ਼ਾਹ ਨੇ ਆਪਣੀ ਉਮਰ ਲਈ ਸੀ। ਤੀਸਰੇ ਪਾਤਸ਼ਾਹ ਨੇ 6 ਸਾਲ 11 ਮਹੀਨੇ 19 ਦਿਨ ਦੀ ਉਮਰ ਸਤਿਗੁਰ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਬਖਸ਼ ਕੇ ਗੱਦੀ ਤੇ ਬਿਠਾ ਲਿਆ ਸੀ। ਉਹ ਲਿਮਿਟਡ ਗਿਣਤੀ ਮਿਣਤੀ ਦਾ ਸਮਾਂ ਸੀ। 1578 ਵਿੱਚ ਨੀਂਹ ਪੱਥਰ ਰੱਖੀ ਸੀ ਅੰਮ੍ਰਿਤਸਰ ਸਾਹਿਬ ਦੀ, ਹਾੜ੍ਹ ਦੀ ਸੰਗਰਾਂਦ ਸੀ ਉਦਣ, ਤੇ 81 ਵਿੱਚ ਗੁਰੂ ਰਾਮਦਾਸ ਮਹਾਰਾਜ ਜੋਤੀ ਜੋਤ ਸਮਾ ਗਏ। ਉਹਨਾਂ ਨੂੰ ਬਹੁਤ ਥੋੜਾ ਸਮਾਂ ਉੱਥੇ ਰਹਿਣ ਦਾ ਮਿਲਿਆ। ਸਰੋਵਰ ਕੱਚਾ ਸੀ, ਸੰਤੋਖ ਸਰ ਵੀ ਕੱਚਾ ਹੀ ਸੀ, ਅੱਧੀ ਪਟਾਈ ਹੋਈ ਸੀ। ਸੰਤੋਖ ਸਰ ਦੀ ਪਟਾਈ ਵੀ ਚੌਥੇ ਪਾਤਸ਼ਾਹ ਨੇ ਸ਼ੁਰੂ ਕਰਵਾਤੀ ਸੀ। ਪਹਿਲੀ ਸੇਵਾ ਗੁਰੂ ਅਰਜਨ ਦੇਵ ਜੀ ਨੇ ਸਰੋਵਰ ਸਾਹਿਬ ਨੂੰ ਪੱਕਾ ਕੀਤਾ, ਸੰਤੋਖ ਸਰ ਸਾਹਿਬ ਦੀ ਸੇਵਾ ਕੀਤੀ, ਫਿਰ ਹਰਿਮੰਦਰ ਸਾਹਿਬ ਮਹਾਨ ਸੇਵਾ ਗੁਰਸਿੱਖ ਪਿਆਰਿਓ, ਫਿਰ ਤਰਨ ਤਾਰਨ ਸਾਹਿਬ ਆਦਿਕ ਬਹੁਤ ਵੱਡੀਆਂ ਸੇਵਾਵਾਂ ਨੇ। ਉਹ ਜਦੋਂ ਸੇਵਾਵਾਂ ਕਰ ਰਹੇ ਸੀ, ਬਹੁਤ ਸੰਗਤ ਸੇਵਾ ਕਰਨ ਆਉਂਦੀ ਸੀ। ਉਦੋਂ ਜਿਹੜੇ ਪ੍ਰਮੁੱਖ ਸਿੱਖ ਸੀ, ਬਾਬਾ ਬੁੱਢਾ ਸਾਹਿਬ ਜੀ, ਭਾਈ ਜੇਠਾ ਜੀ, ਭਾਈ ਸਾਧੋ ਜੀ, ਭਾਈ ਪੁਰਾਣਾ ਜੀ, ਭਾਈ ਗੁਰਦਾਸ ਸਾਹਿਬ ਜੀ ਤੇ ਆਦਿਕ ਪ੍ਰਮੁੱਖ ਸੇਵਕ ਜਿਹੜੇ ਆਨੰਦ ਮਹਾਰਾਜ ਦੇ ਕੋਲ ਸਨ, ਉਹਨਾਂ ਨੇ ਇੱਕ ਦਿਨ ਬੇਨਤੀ ਕੀਤੀ ਕਿ ਸਤਿਗੁਰ ਕਿਰਪਾ ਕਰੋ, ਜਿਵੇਂ ਤੁਸੀਂ ਬਾਣੀ ਬਖਸ਼ ਕੇ ਗੁਰੂ ਨਾਨਕ ਦੇਵ ਜੀ ਨੇ ਸਾਡੇ ਬੰਧਨ ਕੱਟੇ ਹਨ, ਕਰ ਕਿਰਪਾ ਦਿਓ ਮੋਏ ਨਾਮਾ ਬੰਧਨ ਤੇ ਛਟਕਾਏ। ਬੜੇ ਸੰਗਲ ਪਾਏ ਹੋਏ ਸੀ ਭਰਮਾਂ ਦੇ, ਸਾਡੇ ਕੱਟੇ ਤਾਂ ਸੀ ਪਰ ਆਪਾਂ ਦੁਬਾਰਾ ਪਾਉਣ ਲੱਗ ਪਏ, ਖੇ ਰੱਖੋ ਸਤ, ਕਹਿੰਦੇ ਛੱਡਣੇ ਨੀ, ਥੋੜੇ ਬਹੁਤ ਚਾਹੀਦੇ ਨੇ, ਉਹਨਾਂ ਹੀ ਬੰਧਨਾਂ ਵਿੱਚ ਫੇਰ ਅਸੀਂ ਫਸਦੇ ਜਾਂਦੇ। ਕਿਰਪਾ ਕਰੋ, ਸੰਗਰਾਂਦ ਦਾ ਬੰਧਨ ਵੀ ਕੱਟੋ। ਇਹ ਪ੍ਰਮੁੱਖ ਸਿੱਖਾਂ ਨੇ ਬੇਨਤੀ ਕੀਤੀ ਸੀ। ਕੀ ਬੰਧਨ ਸੀ? ਸੰਗਰਾਂਦ ਨੂੰ ਜਾਂਦੇ ਸੀ ਜੋਤਸ਼ੀਆਂ ਦੇ ਕੋਲ, ਪੰਡਤਾਂ ਦੇ ਕੋਲ, ਮਹੀਨੇ ਦਾ ਨਾਂ ਪੁੱਛਣਾ, ਉਹਦਾ ਫਲਾ ਦੇਸ਼ ਪੁੱਛਣਾ, ਗ੍ਰਹਿ ਕੀ ਹੈ, ਰਾਸ਼ੀ ਕੀ ਹੈ, ਲਕਸ਼ਣ ਕੀ ਹੈ, ਨਛੱਤਰ ਕੀ ਹੈ। ਇਹ ਕੋਈ ਮਾੜੀ ਗੱਲ ਨਹੀਂ ਕਿਸੇ ਭਲੇ ਪੁਰਸ਼ ਤੋਂ ਨਾਂ ਪੁੱਛ ਲੈਣਾ, ਇੱਥੇ ਆਪਾਂ ਸਹਿਮਤ ਹੈ, ਕੋਈ ਮਾੜੀ ਗੱਲ ਨਹੀਂ। ਕਿਸੇ ਨੇਕ ਪੁਰਸ਼ ਤੋਂ ਨਾਂ ਪੁੱਛ ਲਓ ਮਹੀਨੇ ਦਾ, ਕਿਉਂਕਿ ਪਹਿਲਾ ਰਿਵਾਜ ਇਹ ਸੀ, ਬੱਚਿਆਂ ਦੇ ਨਾਂ ਵੀ ਰਿਸ਼ੀਆਂ ਮੁਨੀਆਂ ਸਾਧੂਆਂ ਤੋਂ ਲਿਖਾਉਂਦੇ ਨਹੀਂ ਸੀ। ਕਿੱਡਾ ਵੱਡਾ ਪ੍ਰਮਾਣ ਹੈ ਤੁਹਾਡੇ ਗੁਰੂ ਗ੍ਰੰਥ ਸਾਹਿਬ ਵਿੱਚ। ਅਜਾ ਮਨ ਪਾਪੀ ਜਗ ਜਾਣੇ ਕਰ ਵੀ ਬੇਨਤੀ ਕੀਤੀ ਸੀ, ਬਹੁਤ ਮਹਾਨ ਪਾਪੀ ਸੀ। ਇਹ ਪਾਪੀ ਉਹ ਨਹੀਂ ਸੀ, 4 ਵੇਦਾਂ ਦਾ ਕਥਾ ਵਾਚਕ ਸੀ, ਪੰਡਿਤ ਮਹਾਨ ਵਿਦਵਾਨ, 6 ਸ਼ਾਸਤਰਾਂ ਦਾ ਕਥਾ ਵਾਚਕ ਸੀ। ਪਰ ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਕਰਦੇ ਨੇ, ਪਤਤ ਅਜਾ ਮਨ ਪਾਪ ਕਰ ਜਾਏ ਕਲਾ ਵਤਨੀ ਦੇ ਰਿਹਾ। ਐਡਾ ਵੱਡਾ ਵਿਦਵਾਨ ਵਿਆਹ ਕਰਾਇਆ ਬੇਸਵਾ ਦੇ ਨਾਲ, ਦੇਖੋ ਕੋਈ ਸੰਗਤ ਬਚੋ, ਤੁਹਾਡੇ ਚਰਨਾਂ ਚ ਬੇਨਤੀ ਹੈ, ਬੱਚਿਆਂ ਨੂੰ ਬਚਾ ਕੇ ਰੱਖੋ ਕੁਸੰਗਤ। ਤਾਂ ਹੀ ਬਾਣੀ ਦਾ ਹੁਕਮ ਹੈ, ਮਾਰੀ ਮਰੋ ਕੁਸੰਗ ਕੀ ਕੇਲੇ ਨਿਕਟ ਜੋਗੇ। ਉਹ ਝੂਲੇ ਉਹ ਚੀਰੀਏ ਸਾਕਤ ਸੰਗ ਨਾ, ਸਾਡਾ ਮਾਣ ਤੋੜੇ। ਕਈ ਕਹਿੰਦੇ ਮੇਰੇ ਤੇ ਕੀ ਅਸਰ ਕਰੂਗਾ, ਗਾਉਣ ਵਾਲੀ ਸੁਣਿਆ ਉਹਨੇ, ਜਾਇਆ ਉਹਨੇ ਫਲਾਣੇ ਤੋਂ ਮਾੜੀ ਚ ਕਰਨਾ। ਕੇਲੇ ਨਿਕਟ ਜੋਗੇ, ਕੇਲੇ ਦਾ ਦੇਖੋ ਪੱਤਾ ਕਿੰਨਾ ਹਰਾ ਭਰਾ ਚੌੜਾ ਲੰਮਾ ਹੁੰਦਾ, ਸ਼ਗਨਾਂ ਵਿੱਚ ਕੇਲਾ ਵਰਤਿਆ ਜਾਂਦਾ, ਕਦਲੀ ਫਲ ਕੇਲਾ। ਪਰ ਕੋਲ ਬੇਰੀ ਜੰਪੀ ਉਸ ਪੱਤੇ ਨੇ ਤਾਂ ਹਵਾ ਨਾਲ ਲਹਿਰਾਉਣਾ ਹੈ ਉਹ ਝੂਲੇ ਕੋਲ ਹੈ ਬੇਰੀ ਉਹਦੇ ਕੰਡਿਆਂ ਨੇ ਚੀਰ ਕੇ ਲੀਰ ਲੀਰ ਕਰ ਦੇਣਾ ਉਹ ਝੂਲੇ ਉਹ ਚੀਰੀ ਤੇਰੇ ਵਿੱਚ ਲੱਖਾਂ ਹੀ ਗੁਣ ਹੋਣੇ ਜੇ ਇੱਕ ਕੁਸੰਗੀ ਦਾ ਕੰਡਾ ਮਿਲ ਗਿਆ ਤੈਨੂੰ ਲੀਰ ਲੀਰ ਕਰ ਦੂ ਇਸੇ ਕਰਕੇ ਸਾਡੀ ਬੁੱਧੀ ਹੈ ਜੋ ਇਹ ਮਾਂ ਹੈ ਭਾਈ ਸਾਡੀ ਇੱਕ ਤਾਂ ਮਾਂ ਜਨਮ ਦੇਣ ਵਾਲੀ ਹੈ ਇੱਕ ਖਾਲਸੇ ਦੀ ਮਾਂ ਮਾਤਾ ਦਇਆ ਮਾਤਾ ਸਾਹਿਬ ਕੌਰ ਜੀ ਸਾਹਿਬ ਦੇਵਾਂ ਜੀ ਇੱਕ ਸਾਡੀ ਮਾਂ ਹੈ ਮਤ ਬੁੱਧੀ ਮਤ ਮਾਤਾ ਸੰਤੋਖ ਪਿਤਾ ਗੁਰੂ ਗ੍ਰੰਥ ਸਾਹਿਬ ਜੀ ਨੇ ਰਿਟਨ ਦਿੱਤਾ ਇਹ ਜਿਹੜੀ ਬੁੱਧੀ ਹੈ ਨਾ ਸਾਡੀ ਇਹਨੂੰ ਕੌਣ ਮਾਰਦਾ ਹੈ ਇਹਨੂੰ ਕੁਸੰਗਤ ਮਾਰਦੀ ਹੈ ਸਮੇਂ ਵਿੱਚ ਰਹਿਣਾ ਪੈਂਦਾ ਚਾਰ ਚੀਜ਼ਾਂ ਤੁਹਾਨੂੰ ਦਿੱਤੀਆਂ ਰੱਬ ਨੇ ਆਉਣ ਲੱਗਿਆ ਨੂੰ ਮੈਂ ਵੀ ਵਿੱਚ ਇਹ ਚਾਰ ਇੱਕ ਉਹ ਚੀਜ਼ ਦਿੱਤੀ ਹੈ ਜੋ ਹਮੇਸ਼ਾ ਘਟੂਗੀ ਇੱਕ ਉਹ ਚੀਜ਼ ਦਿੱਤੀ ਹੈ ਜੋ ਹਮੇਸ਼ਾ ਵਧੂਗੀ ਇੱਕ ਤੁਹਾਨੂੰ ਉਹ ਚੀਜ਼ ਦਿੱਤੀ ਹੈ ਨਾ ਘਟੇ ਨਾ ਵਧੇ ਇੱਕ ਚੌਥੀ ਚੀਜ਼ ਦਿੱਤੀ ਹੈ ਤੂੰ ਘਟਾ ਵੀ ਸਕਦਾ ਵਧਾ ਵੀ ਸਕਦਾ ਤੇਰੀ ਮਰਜ਼ੀ ਹੈ ਇੱਕ ਚੀਜ਼ ਪਹਿਲੀ ਜਿਹੜੀ ਹਮੇਸ਼ਾ ਘਟੇ ਉਹ ਤੇਰੇ ਸੁਹਾਸ ਨੇ ਮਾਂ ਜਦ ਤੋਂ ਪਹਿਲਾ ਸੁਹਾਸ ਆ ਗਿਆ ਘਟਣਾ ਸ਼ੁਰੂ ਹਮੇਸ਼ਾ ਘਟਣ ਵਾਲੀ ਉਮਰ ਤੇਰੇ ਸੁਹਾਸ ਹਮੇਸ਼ਾ ਵਧਣ ਵਾਲੀ ਤੇਰੀ ਤ੍ਰਿਸ਼ਨਾ ਇਹਨੇ ਨੀ ਵਧ ਘਟਣ ਇਹ ਤ੍ਰਿਸ਼ਨਾ ਵੱਡਾ ਰੋਗ ਚਿੜਿਓ ਮੈਂ ਆਖਿਆ ਸੁਣਿਓ ਤ੍ਰਿਸ਼ਨਾ ਤੇ ਹੋਵੇਂ ਦੀ ਛੇ ਸੱਤ ਦਿਨ ਵਿੱਚ ਹੋਈ ਹੈ ਵੱਡਾ ਰੋਗ ਕਿਉਂ ਲਿਖਿਆ ਬਈ ਪੜ੍ਹਦੇ ਤੁਹਾਡੇ ਤੋਂ ਤੁਸੀਂ ਆਨੰਦ ਸਾਹਿਬ ਵਿੱਚ ਕੋ ਹੌਲੀ ਹੌਲੀ ਪੜ੍ਹਿਆ ਕਰੋ ਸੋਚਿਆ ਕਰੋ ਕਿਉਂ ਲਿਖਿਆ ਐਵੀਂ ਵਹਿਮ ਹੋ ਗਿਆ ਤੁਹਾਨੂੰ ਆਦਤਾਂ ਵਿਗੜੀਆਂ ਹੋਈਆਂ ਕੋਲ ਨੂੰ ਕੋਈ ਲੰਘਿਆ ਜਾਂਦਾ ਇਹਨੇ ਇਹੀ ਜੀ ਪੱਗ ਖਾਧੇ ਬੰਨੀ ਹੈ ਅੱਜ ਖੇ ਕੋਲ ਛੱਡ ਤਾ ਵੀ ਤੈਨੂੰ ਕਿਆ ਤਕਲੀਫ ਉਹਨੇ ਆਪ ਬੰਨੀ ਹੈ ਨਹੀਂ ਨਹੀਂ ਬਾਣੀ ਵਿੱਚੋਂ ਸੋਚਿਆ ਕਰੋ ਕਿਉਂ ਲਿਖਿਆ ਅਸੀਂ ਲੋਕਾਂ ਦੀਆਂ ਨੁਕਤਾਂ ਚੀਨੀ ਇੱਥੇ ਖੜੇ ਗੁਰਦੁਆਰੇ ਸਾਹਿਬ ਦੀ ਸੜਕ ਤੇ ਤਿੰਨ ਬੰਦੇ ਦੋ ਬੰਦੇ ਉਧਰੋਂ ਆ ਗਏ ਉਹ ਤਿੰਨੇ ਕਹਿਣਗੇ ਇਹ ਕਿੱਥੇ ਫਿਰਦੇ ਹੈ ਉਹ ਭਲੇ ਮਾਨ ਸ਼ਾਹ ਇੰਨੀ ਮੂਰਖਮਤੀ ਕਿਉਂ ਕਰਦਾ ਹੈ ਜਿਹੜੀ ਸੜਕ ਤੇ ਤੂੰ ਖੜਾ ਉੱਥੇ ਫਿਰਦੇ ਹੈ ਕੋਲ ਸਾਧਨਾ ਉਹ ਕਿਤੇ ਸਮਾਨ ਵਿੱਚ ਫਿਰਦੇ ਹੈ ਬਸ ਦੂਜਿਆਂ ਨੂੰ ਦੇਖ ਦੇਖ ਇਹ ਤ੍ਰਿਸ਼ਨਾ ਵੱਡਾ ਪੜ੍ਹਦੇ ਤਾਂ ਨੀਤੋ ਤੁਸੀਂ ਕਦੇ ਸੋਚਿਆ ਵੱਡਾ ਕਿਉਂ ਦਰਜਾ ਦਿੱਤਾ ਮਹਾਰਾਜ ਨੇ ਗੁਰਮੁਖੋ ਇਹ ਜਿੱਦਣ ਤੋਂ ਲੱਗ ਗਿਆ ਨਾ ਇਹਨੇ ਵਧੀ ਜਾਣਾ ਘਟੂਗਾ ਨੀ ਅੱਜ ਕਿਹਾ ਪਰ ਸ੍ਰੀ ਮਹਾਰਾਜ ਜੋਗੀ ਰਾਜ ਵੈਰਾਗ ਸਤਿਗੁਰ ਵਿੱਚ ਭਜਨ ਕਰਦੇ ਨੇ ਸਤਪੋ ਨਾ ਤਪਤਾ ਬਈ ਮੇਵ ਤਪਤਾ ਭੋਗੋ ਨਾ ਭੁਗਤਾ ਬਈ ਮੇ ਭੁਗਤਾ ਕਾਲੋ ਨਾ ਜਾਤਾ ਬਈ ਮੇਵ ਜਾਤਾ ਤ੍ਰਿਸ਼ਨਾ ਨਾ ਜੀਰਣ ਬਈ ਮੇਵ ਜੀਰਣ ਪਰਥਰੀ ਜੀ ਮਹਾਰਾਜ ਜੋਗੀ ਪਰਥਰੀ ਨੂੰ ਪਤਾ ਕੀ ਪਦਵੀ ਦਿੱਤੀ ਹੈ ਬਾਣੀ ਨੇ ਅਸੀਂ ਤਾਂ ਐਵੇਂ ਸਮਝਦੇ ਹੈ ਬਹੁਤ ਉੱਚਾ ਦਰਜਾ ਦਿੱਤਾ ਗੁਣ ਗਾਵੈ ਬਲ ਰਾਓ ਸ਼ਬਦ ਪਾਤਾਲ ਬਸੰਤੋ ਪਰਥਰ ਗੁਣ ਉਚਰੇ ਸਦਾ ਗੁਰ ਸੰਗ ਰਹੰਤ ਐਡੀ ਵੱਡੀ ਪਦਵੀ ਪਰਥਰ ਵਾਹਿਗੁਰੂ ਦੇ ਗੁਣ ਗਾਉਂਦੇ ਚੌਵੀ ਘੰਟੇ ਆਪਣੇ ਨਾਲ ਸਮਝਦਾ ਹੈ ਵਾਹਿਗੁਰੂ ਨੂੰ ਬਹੁਤ ਵੱਡਾ ਗੁਣ ਪਰਥਰ ਗੁਰ ਪੁੱਛ ਰਹੇ ਸਦਾ ਗੁਰ ਸੰਗ ਰਹੰਤ ਤੇ ਤੁਸੀਂ ਹੁਣ ਵਹਿਮ ਤਾਂ ਨੀ ਕਰੋਗੇ ਵੀ ਗੁਰੂ ਦੇ ਨਾਲ ਨਾਲ ਬੀਜਣੇ ਗੁਰੂ ਦੇ ਨਾਲ ਬਸਣਾ ਵੀ ਕੀ ਹੈ ਗੁਰੂ ਦਾ ਬਚਨ ਮੰਨਣਾ ਉਹਦੇ ਬਚਨਾਂ ਨੂੰ ਯਾਦ ਰੱਖਣਾ ਇਹੀ ਗੁਰੂ ਦੇ ਨਾਲ ਹੈ ਤੋ ਗੁਰਸਿੱਖ ਪਿਆਰੇ ਹੋ ਤ੍ਰਿਸ਼ਨਾ ਨਾ ਜੀਰਣ ਵਹੀ ਮੈਂ ਜੀਰਣ ਪਾਦਰੀ ਜੀ ਕਹਿੰਦੇ ਹੈ ਮੇਰੀ ਤ੍ਰਿਸ਼ਨਾ ਮੈਂ ਬੁੱਢਾ ਹੁੰਦਾ ਜਾਂਦਾ ਤੂੰ ਜਵਾਨ ਹੁੰਦੀ ਜਾਨੀ ਜੀਰਣ ਇਹ ਵੱਡਾ ਰੋਗ ਤਾਂ ਲਿਖੇ ਜਿੱਦਣ ਤੋਂ ਲੈ ਕੇ ਇਹਨੇ ਵੱਡਾ ਹੀ ਹੋਈ ਜਾਣ ਗੁਰਮੁਖ ਪਿਆਰੇ ਹੋ ਬਾਣੀ ਦੇ ਨੇੜੇ ਸਿੱਖਿਆ ਕਰੋ ਜਦੋਂ ਪੜ੍ਹਦੇ ਹੋ ਵਿੱਚੋਂ ਕੁਝ ਧਿਆਨ ਦਿਆ ਕਰੋ ਥੋੜਾ ਬਹੁਤ ਇੰਨੇ ਹੀ ਧਿਆਨ ਨਾ ਦਿਆ ਕਰੋ ਹੁਕਮ ਹੈ ਕਹਿੰਦੇ ਪੰਜ ਬਾਣੀਆਂ ਪੜ੍ਹ ਦੋ ਮੰਨਿਆ ਵਾ ਤੁਸੀਂ ਕਹਿੰਦੇ ਮਹਾਰਾਜ ਦਾ ਹੁਕਮ ਹੈ ਪੰਜ ਬਾਣੀਆਂ ਦਾ ਤਾਂ ਮੈਂ ਹੱਥ ਬੰਨ ਕੇ ਬੇਨਤੀ ਕਰਨਾ ਕਿਤੇ 6 ਮਹੀਨਾ ਪੜ੍ਹਦੇ ਹੁਕਮ ਟੁੱਟ ਜੂਗਾ, ਜੇ ਕਿਤੇ 7ਵੀਂ ਪੜ੍ਹਦੀ ਫਿਰ ਤਾਂ ਹੁਕਮ ਰਹਿਣਾ ਹੀ ਨਹੀਂ। ਔਰ ਸਿੱਖੋ ਸਿੱਖੀ ਨੂੰ ਵਿਚਾਰੋ ਕਿਤੇ ਹੁਕਮ ਹੈ ਤੈਨੂੰ 5 ਬਾਣੀਆਂ ਦਾ, ਉਹ ਨਿਤ ਨੇਮ ਹੈ। ਹੁਕਮ ਇਹ ਹੈ ਸਾਸ ਸਾਸ ਸਿਮਰੋ ਗੋਬਿੰਦ, ਦਮ ਦਮ ਸਦਾ ਸੰਭਾਲ ਦਾ ਦਮ ਨਾ ਵਿਰਥਾ ਜਾਏ, ਹੁਕਮ ਤੇ ਅਸੀਂ ਬਸ ਕਿਹੜਾ ਸਿਧਾਰਿਆ। ਤੇ ਸਪੀਡ ਤਾਂ ਹੁਣ ਤੁਹਾਡੀ ਇੰਨੀ ਹੈ ਨਾ, ਮਾਪੇ ਨਹੀਂ ਸਕਦਾ ਕੋਈ ਮੀਟਰ। ਮੈਂ 25-30 ਮਿੰਟ 5 ਬਾਣੀਆਂ ਪੜ੍ਹਦੀ ਹਾਂ, ਮਿਲਦੇ ਸਾਨੂੰ ਬਹੁਤ, ਕਹਿੰਦਾ ਜੀ ਮੈਂ 15 ਮਿੰਟ ਚ ਸੁਖਮਨੀ ਸਾਹਿਬ ਪੜ੍ਹ ਦਿੰਦੇ। ਮੈਂ ਉਹਨੂੰ ਹੱਥ ਬੰਨ ਕੇ ਕਿਹਾ ਜੇ ਮੈਂ ਅੱਗੇ ਨੂੰ ਆਇਆ ਨਾ 10 ਮਿੰਟ ਚ ਪੜ੍ਹ ਕੇ ਦਿਖਾਈ, ਥੋੜੀ ਜੀ ਇੰਪਰੂਵਮੈਂਟ ਕਰੀ। ਉਹ ਸਮਝ ਗਿਆ ਕੰਮ ਗਲਤ ਹੈ, ਕਹਿੰਦਾ ਜੀ ਠੀਕ ਨੀ ਕੰਮ। ਮੈਂ ਕਿਹਾ ਠੀਕ ਗਲਤ ਨੀ, ਮੈਨੂੰ ਤਾਂ ਸਮਝ ਨੀ ਆਉਂਦੀ ਵੀ 18 ਪੱਕੇ ਪੱਤਰੇ ਹੈ ਬਾਣੀ ਦੇ, 36 ਸਫ਼ੇ ਹੈ ਸੁਖਮਨੀ ਸਾਹਿਬ ਦੇ, ਤੇ ਤੂੰ 15 ਮਿੰਟ ਵਿੱਚ, 1.5 ਮਿੰਟ ਚ, 1.5 ਪੱਤਰਾ 1 ਮਿੰਟ ਚ। ਮੈਂ ਕਿਹਾ ਤੂੰ ਨੀ ਪੜ੍ਹਦਾ, ਤੇਰੇ ਅੰਦਰ ਲੈਪਟੋਪ ਫਿੱਟ ਹੋ ਗਿਆ, ਤੂੰ ਡਿਜੀਟਲ ਹੋ ਗਏ, ਤੁਸੀਂ ਵੀ ਡਿਜੀਟਲ ਹੈ ਸਾਰੇ। ਜਿਵੇਂ ਇੱਥੇ ਫਾਸਟ ਫੂਡ ਮਿਲਦਾ ਨਾ ਡਰਾਈਵ ਥਰੂ ਮਿਲਦਾ ਨਾ, ਲੋਕਾਂ ਰੋਟੀ ਪਕਾਉਣ ਦੀ ਲੋੜ ਹੀ ਨੀ, ਗਏ ਸਕੂਲ ਚ ਮੈਂ ਤੁਰੇ ਜਾਂਦੇ ਲੈ ਲਓ, ਕਹਿੰਦੇ ਗੁਰੂ ਵੀ ਤੁਰੇ ਜਾਂਦੇ ਨੂੰ ਮਿਲ ਜਾਵੇ, ਕੋਈ ਸਤਨਾਮ ਭਜਨ ਵੀ ਕਹਿੰਦੇ ਤੁਰੇ ਜਾਂਦੇ ਨੂੰ ਮਿਲ ਜਾਵੇ। ਇੰਨੀ ਸਪੀਡ ਹੋਈ ਹੋਈ ਹੈ ਗੁਰਸਿੱਖ ਪਿਆਰਿਓ, 15 ਮਿੰਟ ਚ ਸੁਖਮਨੀ ਸਾਹਿਬ। ਉਹ ਕਿਵੇਂ ਪੜ੍ਹਦੇ ਹੋ ਤੁਸੀਂ? ਆਦੋਂ ਪੜ੍ਹਿਆ, ਅੰਤੋਂ ਪੜ੍ਹਿਆ ਤੇ ਵਿੱਚੋਂ ਵਿੱਚੋਂ ਦਰਸ਼ਨ ਕਰਿਓ। ਕਿੱਥੇ ਨਿਤਨੇਮ ਦਾ ਅੱਜ ਕਦੇ ਸਬਜੈਕਟ ਨੀ ਹੈ ਆਪਣਾ, ਉਹ ਤੇ ਚੱਲ ਪੈਂਦੀ ਹੈ ਗੱਲ। ਨਿਤਨੇਮ ਜੋ 5 ਬਾਣੀਆਂ ਦਾ ਹੈ, ਉਹਦੇ ਸਮੇਂ ਨਾਲ ਸੰਬੰਧ ਹੈ, ਸਿਮਰਨ ਨਾਲ ਸੰਬੰਧ ਨਹੀਂ ਹੈ। ਅੰਮ੍ਰਿਤ ਵੇਲੇ ਪੜ੍ਹੋ, ਸ਼ਾਮ ਨੂੰ ਰਹਿ ਰਾਜ ਸਾਹਿਬ ਘੜੀ ਰੱਖ ਲਿਓ ਕੋਲ, 2.5 ਘੰਟੇ ਦਾ ਸਮਾਂ ਲੱਗੂਗਾ ਨਿਤਨੇਮ। ਜੇ ਨੋਰਮਲ ਸਪੀਡ ਚ ਪੜੂੰਗੇ ਉਹ ਕਿਉਂ, 24 ਘੰਟੇ ਦਾ 10ਵਾਂ ਹਿੱਸਾ ਆਖੋ ਸਭ, 24 ਘੰਟੇ ਦਾ 10ਵਾਂ ਹਿੱਸਾ ਸਿਮਰਨ ਕਰਨਾ ਇਹ ਸਿੱਖ ਦਾ ਨਿਤਨੇਮ। ਜਿਵੇਂ ਕਿਰਤ ਵਿੱਚੋਂ ਦਸਵੰਧ ਦੇਣੇ, ਉਦੋਂ ਸਮੇਂ ਵਿੱਚੋਂ ਵੀ ਤੈ ਦਸਵੰਧ ਦੇਣੇ ਗੁਰੂ। ਇੱਕੋ ਤਨ ਦਾ ਧਨ ਦਾ ਹੀ ਦਸਵੰਧ ਨਹੀਂ, ਤਨ ਦਾ ਵੀ, ਮਨ ਦਾ ਵੀ, ਧਨ ਦਾ ਵੀ, ਤਿੰਨੇ ਦਸਵੰਧ ਸਿੱਖ ਨੇ ਦੇਣੇ ਹੈ। ਤੇ ਗੁਰਸਿੱਖ ਪਿਆਰਿਓ, ਅਸੀਂ ਸਪੀਡਾਂ ਵਧਾਣੀਆਂ, ਬਸ ਇਹੀ ਜੀ ਕਰਦਾ ਰਹਿੰਦਾ, ਸੁਖਮਨੀ ਮੁੱਕਦੀ ਕਾਦ ਹੈ। ਇੱਕ ਕੰਮ ਕਰਨਾ ਹੁੰਦਾ, ਇੱਕ ਮੁਕਾਉਣਾ ਹੁੰਦਾ। ਪੰਜਾਬ ਚੋਂ ਹੀ ਆਏ ਹੋ, ਇੱਕ ਤਾਂ ਗਡਾਈ ਕਰਨੀ ਹੁੰਦੀ ਹੈ, ਇੱਕ ਮੁਕਾਉਣੀ ਹੁੰਦੀ ਹੈ। ਜਿਹਨੇ ਤਾਂ ਗਡਾਈ ਕਰਤੀ ਉੱਥੇ ਤਾਂ ਮੱਕੀ ਚ ਡੀਲਾ, ਅਗਲੇ ਸਾਲ ਵੀ ਨੀ ਜੰਮਣਾ। ਜਿਹਨੇ ਮੁਕਾਈ ਹੈ, ਜੇ ਦੂਏ ਦਿਨ ਹਾਜ਼ਰੀ ਖਾਵਾਂਗੇ, ਡੀਲਾ ਕਹੂਗਾ ਅਜੇ ਦਰਸ਼ਨ ਕਰਨਾ, ਇੱਥੇ ਖੜਾ ਹੈ, ਲਿਖੇ ਆ ਕੋਈ ਸਤਨਾਮ, ਉਹ ਦੂਏ ਦਿਨੇ ਦਰਸ਼ਨ ਦਊਗਾ, ਅਜੇ ਮੈਂ ਤਾਂ ਖੜਾ ਹੈ ਇੱਥੇ। ਇਹ ਬਾਣੀ ਪੜ੍ਹਨੀ, ਸੇਵਾ ਸਿਮਰਨ ਕਰਨਾ, ਸਰੀਰ ਰੂਪੀ ਧਰਤੀ ਖੇਤ ਦਾ ਕੱਖ ਕੰਡਾ ਚੁਗਣਾ, ਵਿਕਾਰਾਂ ਦਾ ਕੱਖ ਕੰਡਾ ਮਾਰਨੇ। ਪਰ ਕਿੱਥੇ ਮਾਰਦੇ, ਉੱਪਰੋਂ ਖੁਰਪੇ ਨਾਲ ਖੁਰਚਿਆ 2 ਮਿੰਟ, ਦੂਏ ਦਿਨ ਡੀਲਾ ਫੇਰ ਖੜੇ, ਬਾਜੂ ਫੇਰ ਖੜੇ। ਆਓ ਆਪਣੀ ਵਿਚਾਰ ਤੇ, ਗੁਰਸਿੱਖ ਪਿਆਰਿਓ, ਅਜਾ ਮਨ ਕੁਸੰਗਤ, ਨਾਲੇ ਦੁੱਖ ਤਾਂ ਹੁਣ ਹੋ ਗਿਆ ਨਾ, ਅੱਗੇ ਤਾਂ ਕਿਤੇ ਕਿਤੇ ਮਿਲਦੀ ਸੀ ਕੁਸੰਗਤ, ਹੁਣ ਦੁੱਖ ਨਾ ਮਨਾਇਓ। ਮੇਰੀਆਂ ਬੇਨਤੀਆਂ ਹੁਣ ਤਾਂ ਤੁਹਾਡੇ ਸਰਾਣੇ ਹੀ ਪਈ ਹੈ। 24 ਘੰਟੇ ਜਿਹੜੇ ਟੈਲੀਵਿਜ਼ਨ ਬਾਬਾ, ਇੰਨਾ ਤਕੜਾ ਬਾਬਾ ਆ ਗਿਆ ਤੁਹਾਡੇ ਘਰ, 2:30 ਵਜੇ ਰਾਤ ਦੇ ਛੇੜੋ ਤਾਂ ਵੀ ਨੱਚਦਾ ਹੀ ਹੈ, 12:30 ਵਜੇ ਦੁਪਹਿਰ ਨੂੰ ਵੀ ਨੱਚਦਾ ਹੀ ਹੈ। ਨਾ ਉਹਦਾ ਸੰਡੇ, ਨਾ ਇੰਟਰਵਲ, ਨਾ ਕੋਈ ਰੈਸਟ, 24 ਘੰਟੇ ਕੀ ਕਰਨਗੇ ਤੁਹਾਡੇ ਬੱਚੇ? ਕੀ ਹੋਇਆ 2 ਘੰਟੇ ਹਰਿਮੰਦਰ ਸਾਹਿਬ ਦਾ ਕੀਰਤਨ ਸੁਣ ਲਿਆ, 22 ਘੰਟੇ ਉਹਦੇ ਵਿੱਚ ਕੀ ਹੁੰਦਾ? ਚਲੋ ਮੈਂ ਇੱਕ ਬੇਨਤੀ ਕਰਕੇ ਤੁਹਾਨੂੰ ਪੁੱਛਣ ਲੱਗਾ, ਕੁੜੀਓ ਤੁਸੀਂ ਵੀ ਸੁਣ ਲਓ, ਜਦ ਤੁਸੀਂ TV ਵੇਖਦੇ ਹੋ, ਬਾਪੂ ਬੈਠਾ, ਬੇਬੇ ਬੈਠੀ ਹੈ, ਭੈਣ ਬੈਠੀ ਹੈ, ਭਾਈ ਬੈਠਾ, ਨੂੰਹ ਬੈਠੀ ਹੈ, ਸੱਸ ਬੈਠੀ ਹੈ, ਧੀ ਬੈਠੀ ਹੈ, ਮੈਨੂੰ ਐਂ ਦੱਸੋ, ਪਿਓ ਤੇ ਧੀ ਦੇ ਉਹ ਇਕੱਠੇ ਦੇਖਣ ਦੀ ਚੀਜ਼ ਹੈ? ਭੈਣ ਤੇ ਭਾਈ ਦੇ ਇਕੱਠੇ ਦੇਖਣ ਦੀ ਚੀਜ਼ ਹੈ? ਤੇ ਗੁਰਦੁਆਰੇ ਆ ਕੇ ਅਰਦਾਸਾਂ, ਪਰ ਬਾਬੇ ਪੰਜ ਪਾਉਣ ਦਾ ਖੜਾ ਮੇਰੇ ਘਰ ਸ਼ਾਂਤੀ ਲਿਆ ਦੀ ਤੂੰ ਮਚਾ ਕੋਲੇ ਦੀਆਂ ਕੱਢੀਆਂ ਭੱਠੀਆਂ ਬਾਬਾ ਖੜਾ ਖਾ ਕੇ ਪਾਣੀ ਪਾਉਣ ਆਊਗਾ ਵਾਹ ਸਿੱਖੋ ਲੋਗਨ ਰਾਮ ਖਲਾਉਣਾ ਜਾਂਦਾ ਕੀ ਖੇਡ ਬਣਾਈ ਹੈ ਤੁਸੀਂ ਐਸੀ ਖੇਡ ਬਾਣੀ ਨੇ ਕਹਿ ਦਿੱਤਾ ਬੀਜੇ ਵਿਖ ਮੰਗੇ ਅੰਮ੍ਰਿਤ ਵੇਖੋ ਕਹਿੰਦੇ ਮੈਂ ਤੁਹਾਨੂੰ ਬੇਨਤੀ ਕਰਾਂ ਅਰਦਾਸ ਕਰਿਆ ਕਰੋ ਜਰੂਰ ਕਰਨੀ ਮੈਂ ਵੀ ਕਰਦਾ ਕਿਉਂਕਿ ਅਰਦਾਸ ਮੇਰਾ ਕੋਈ ਜ਼ੋਰ ਨਹੀਂ ਪਰ ਕਰਨ ਲੱਗੇ ਨਾ ਆਉਣ ਲੱਗੇ ਇਹ ਨਾ ਦੇਖਿਆ ਕਰੋ ਪ੍ਰਸ਼ਾਦ ਲੈ ਕੇ ਚੱਲੇ ਰੁਮਾਲਾ ਲੈ ਕੇ ਚੱਲੇ ਪੌਣ ਲੈ ਕੇ ਚੱਲੇ ਸ਼ੇਰ ਮਾਰ ਕਾ ਆਟਾ ਦਾ ਆਟਾ ਲੈ ਕੇ ਚੱਲੇ ਹੈ ਦਾਣਾ ਲੈ ਕੇ ਚੱਲੇ ਹੈ ਚੀਨੀ ਇਹ ਨਾ ਦੇਖਣ ਸੁਣੋਗੇ ਕਹਿਣੇ ਜੇ ਹੋ ਗਏ ਮੇਰੇ ਸਤਿਗੁਰ ਕਹਿੰਦੇ ਜਦ ਅਰਦਾਸ ਕਰਨ ਆਵੇ ਆਪਣਾ ਮੂੰਹ ਦੇ ਕੇ ਆਈ ਗੁਰੂ ਗ੍ਰੰਥ ਸਾਹਿਬ ਨਹੀਂ ਸੁਣਾਉਂਦਾ ਸਾਡਾ ਰਾਣਾ ਸੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਐਨ ਉਘਾੜ ਦਿੰਦੀ ਹੈ ਬਾਣੀ ਜੇ ਸੱਚ ਮੂਹਰੇ ਲੈ ਆਈ ਪਰੇਸ਼ਨ ਕਰ ਦਿੰਦੀ ਹੈ ਬਾਣੀ ਤੇ ਗੁਰਸਿੱਖ ਪਿਆਰੇ ਆਪਣਾ ਮੂੰਹ ਦੇ ਕੇ ਆਈ ਮੇਰੇ ਸਤਿਗੁਰ ਕਹਿੰਦੇ ਕਿਆ ਮੂੰਹ ਲੈ ਕੀਚੇ ਅਰਦਾਸ ਕਿਹੜਾ ਮੂੰਹ ਲੈ ਕੇ ਅਰਦਾਸ ਕਰਨਾ ਹੈ ਮੈਂ ਰੁਮਾਲਾ ਦੇਣ ਆਇਆ ਦੇਗ ਛਕਾਉਣ ਆਇਆ ਪੌੜ ਦੇਣ ਆਇਆ ਨਹੀਂ ਨਹੀਂ ਕਿਆ ਮੋਲ ਹੈ ਕੀਚੇ ਅਰਦਾਸ ਪਾਪ ਪੁੰਨ ਤੋਂ ਸਾਖੀ ਪਾਸ ਤੇਰੀਆਂ ਕੀਤੀਆਂ ਕਰਤੂਤਾਂ ਤਾਂ ਮੇਰੇ ਕੋਲ ਖੜੀਆਂ ਅਖੋਸ ਪਾਪ ਪੁੰਨ ਤੋਂ ਸਾਖੀ ਕੋਲ ਸਾਕਸ਼ਾਤ ਪ੍ਰਗਟ ਮੈਂ ਤੂੰ ਇੱਥੇ ਆ ਕੇ ਸ਼ਾਂਤੀ ਮੰਗਦੇ ਸੁੱਖ ਮੰਗਦੇ ਚੜ੍ਹਦੀ ਕਲੀ ਮੰਗਦੇ ਤੇ ਇੱਥੋਂ ਪਹਿਲਾਂ ਮੇਰੇ ਕੋਲ ਤੇਰੇ ਗੁਣ ਔਗੁਣ ਪੁੱਜੇ ਹੋਏ ਨੇ ਅੱਗੋਂ ਦੇਖੇ ਪਿੱਛੋਂ ਦੇਖੇ ਦਿਸਦੇ ਕਹਾਂ ਲੇਖਾ ਤੁਹਾਨੂੰ ਸ਼ਾਮ ਨੂੰ ਪੀਣ ਪੂਣ ਲੱਗਦੇ ਨੇ ਘਰ ਇੱਕ ਜਣਾ ਕਹੂਗਾ ਤਾਕੀ ਬੰਦ ਕਰ ਦੋ ਗੁਆਂਢੀਏ ਨੂੰ ਨਾ ਪਤਾ ਲੱਗ ਜਾਵੇ ਗੁਆਂਢੀਏ ਤੇ ਤਰਾਕੀ ਬੰਦ ਕਰ ਦੇਗਾ ਉਹ ਜਿੱਥੇ ਗਿਲਾਸ ਗਿਰਦਾ ਹੈ ਉਹ ਤਾਂ ਉੱਚੀ ਬੈਠਾ ਹੈ ਕੋਈ ਸਤਨਾਮ ਉਹ ਤੂੰ ਕਿਹੜਾ ਪਰਦਾ ਪਾਵੇਗਾ ਉਹ ਅੱਗੋਂ ਦੇਖੇ ਪਿੱਛੋਂ ਦੇਖੇ ਦਿਸਦੇ ਕਹਾਂ ਛਪਾਵੇ ਹੁਣ ਮੈਨੂੰ ਮੇਰੇ ਪਿੱਛੇ ਨੀ ਦਿਖਦਾ ਤੁਹਾਨੂੰ ਤੁਹਾਡੇ ਪਿੱਛੇ ਨੀ ਦਿਖਦਾ ਉਹ ਵਾਹਿਗੁਰੂ ਚਾਰ ਸਵੇਰੇ ਤੋਂ ਦੇਖ ਰਹੇ ਕਿਉਂ ਚਤੁਰ ਦਿਸ਼ਾ ਕੀਨੋ ਬਲੇ ਆਪਣਾ ਸਿਰ ਉੱਪਰ ਕਰਦਾ ਸਾਡੀ ਅੱਖ ਦੀ ਨਿਗਾਹ ਇੱਕ ਪਾਸੇ ਸ਼ਕਤੀ ਰੱਖਦੀ ਹੈ ਉਹਦੀ ਸ਼ਕਤੀ ਚਾਰੇ ਦਿਸ਼ਾਂ ਵਿੱਚ ਹੈ ਅਗਲਾ ਅਰਥ ਸੁਣ ਲਓ ਇੱਕ ਹੋਰ ਬ੍ਰਹਮ ਗਿਆਨ ਦਾ ਅਰਥ ਅੱਗੋਂ ਦੇਖੇ ਪਿੱਛੋਂ ਦੇਖੇ ਇੱਥੇ ਦੀਆਂ ਕਰਤੂਤਾਂ ਕਾਹਨੂੰ ਲੁਕਾਉਣਾ ਹੈ ਉਸ ਵਾਹਿਗੁਰੂ ਨੂੰ ਤੇਰੇ ਪਿਛਲੇ ਜਨਮ ਦਾ ਵੀ ਪਤਾ ਹੈ ਤੂੰ ਕੀ ਸੀ ਉਹਨੂੰ ਤੇਰਾ ਇਹ ਵੀ ਪਤਾ ਤੂੰ ਗਾਹਾਂ ਨੂੰ ਕੀ ਹੋਣਾ ਤੂੰ ਇੱਥੇ ਢੱਕਣ ਦਿੰਦਾ ਫਿਰਦਾ ਉਹ ਅੱਗੋਂ ਦੇਖੇ ਪਿੱਛੋਂ ਦੇਖੇ ਇਸਦੇ ਕਹਾਂ ਛੁਪਾਵੇ ਅਰਦਾਸ ਕਰਨਾ ਪਹਿਲਾਂ ਵੇਖੋ ਮੈਂ ਬਾਹਰ ਕੀ ਕਰਦਾ ਕਰਤੂਤਾਂ ਕੀ ਨੇ ਆਓ ਆਪਣੇ ਸਬਜੈਕਟ ਤੇ ਅਜਾ ਮਰ ਪਾਪੀ ਐਡਾ ਵੱਡਾ ਵਿਦਵਾਨ ਕੁਸੰਗਤ ਕੁਸੰਗਤ ਗੁਰਸਿੱਖ ਬੇਸੋਆ ਦੇ ਪਿਪਾਹੀ ਗੁਰਦਾਸ ਜੀ ਕਹਿੰਦੇ ਛੇ ਪੁੱਤ ਜਾਏ ਬੇਸੋਆ ਪਾਪਾਂ ਦੇ ਫਲ ਇੱਛੇ ਲਿਆ ਪੁੱਤਰ ਅਪੰਨਾ ਸਤਮਾ ਨੌ ਧਰਨ ਨੂੰ ਚਿੱਤ ਉਮਹਿਆ ਛੇ ਪੁੱਤ ਬੇਸੋਆ ਦੇ ਜੰਮੇ ਸਤਮਾ ਜੰਮੇ ਪਾਰ ਕਿਤੇ ਦੂਰ ਕੁਟੀਆ ਵਿੱਚ ਕੋਈ ਸਾਧੂ ਰਹਿੰਦਾ ਸੀ ਲੋਕ ਜਾਂਦੇ ਸੀ ਬੱਚਿਆਂ ਦੇ ਨੌ ਧਰਾਉਣ ਕਾਫੀ ਇਕੱਠ ਇੱਕ ਦਿਨ ਅਜਾ ਮਾਲ ਬੇਸੋਆ ਨੂੰ ਕਹਿੰਦੇ ਕਿੱਥੇ ਨੂੰ ਜਾਂਦੇ ਉਹ ਕਹਿੰਦੀ ਉਹ ਮਹਾਂਪੁਰਸ਼ ਦੇ ਕੋਲ ਬੱਚਿਆਂ ਦੇ ਨੌ ਰਖਾਉਣ ਚੱਲੇ ਕਹਿਣਾ ਚੱਲ ਆਪਾਂ ਵੀ ਰਖਾ ਦੇ ਜਦੋਂ ਕਰਮ ਜਾਗਦਾ ਪੂਰਵ ਕਰਮ ਅੰਕੁਰ ਜਾਂ ਪਰਟੇ ਭੇਟੇ ਉਹ ਪੁਰਖ ਰਸਕ ਬਹਿਰਾ ਕੀ ਹੁੰਦੇ ਤਾਂ ਕੋਲੇ ਹੈ ਕਰਮਾਂ ਤੋਂ ਬਿਨਾ ਗਏ ਬੇਨਤੀ ਕੀਤੀ ਜੇ ਤਾਂ ਮੇਰੇ ਵਰਗਾ ਸਾਧ ਹੁੰਦਾ ਜੇ ਤਾਂ ਕਹਿੰਦਾ ਨਿੱਠੋ ਕਿੱਥੇ ਇੱਥੇ ਕੰਜਰ ਆਏ ਮੇਰੇ ਕੋਲ ਜਾਣਦਾ ਨੀ ਮੈਂ ਤੁਹਾਨੂੰ ਕੌਣ ਤੁਸੀਂ ਸਾਧੂ ਦੀ ਗੱਲ ਸੁਣੋ ਸ਼ਾਸਤਰ ਦੀ ਖੋਦ ਖੇਦ ਬਸਦਾ ਸਹਿ ਕੂਟ ਕਾਟ ਬਨ ਰਾਏ ਪਿਆਰ ਵਿੱਚ ਆ ਕੇ ਸੁਣੇ ਸ਼ਾਸਤਰ ਹੈ ਖੋਦ ਖੇਦ ਖੋਦਣਾ ਪੱਟਣਾ ਜਾਣਦੇ ਪੰਜਾਬੀ ਖੋਦਣਾ ਪੱਟਣਾ ਖੇਦ ਦੁੱਖ ਪੱਟਣ ਦੇ ਦੁੱਖ ਨੂੰ ਧਰਤੀ ਸਹਾਰਦੀ ਹੈ। 24 ਘੰਟੇ ਪੱਟ ਰਹੇ ਨੇ, ਹੜਾਂ ਨਾਲ, ਕਹੀਆਂ ਨਾਲ, ਮਸ਼ੀਨਾਂ ਨਾਲ ਕਿਵੇਂ ਪੱਟ ਰਹੇ ਨੇ। ਇਹ ਪੱਟਣ ਦਾ ਦੁੱਖ, ਕਿਤੇ ਕੰਡਾ ਲੱਗਿਆ ਪੱਟਣਾ ਹੋਵੇ, ਹਾਏ ਹਾਏ ਹੋਣ ਲੱਗ ਜਾਂਦੀ ਹੈ। ਇਹ ਪੱਟਣ ਦਾ ਦੁੱਖ ਧਰਤੀ ਸਹਾਰਦੀ ਹੈ, ਤੇ ਕਾਟ ਕੂਟ ਬਣ ਆਏ ਕੱਟਣ ਵੱਢਣ ਦਾ ਦੁੱਖ ਦਰਖਤ ਸਹਾਰਦੇ ਨੇ। ਕਿਵੇਂ ਆਰਿਆਂ ਨਾਲ, ਬੋਹਣਿਆਂ ਦੇ ਨਾਲ, ਕੁਹਾੜਿਆਂ ਦੇ ਨਾਲ ਕੱਟੇ ਵੱਢੇ ਜਾ ਰਹੇ ਨੇ। ਖੋਦ ਖੇਦ ਬਸਦਾ ਸ਼ਹਿਰ, ਕਾਟ ਕੂਟ ਬਣ ਰਾਏ ਕੁਟਲ ਬਚਨ ਸਾਧੂ ਸਹਿ, ਅਵਰ ਨਾ ਸਿਹਾ ਜਾਏ ਅੱਜ ਕੇ ਖੋਸ। ਕਿਸੇ ਦਾ ਖੋਟਾ ਕਰਮ, ਖੋਟਾ ਬਚਨ ਕੋਈ ਰੱਬ ਦਾ ਪਿਆਰਾ ਹੀ ਸਹਾਰ ਸਕਦਾ। ਹੁਣ ਤਾਂ ਬਾਪ ਦਾ ਕਿਹਾ ਪੁੱਤ ਨਹੀਂ ਸਹਾਰਦਾ, ਅੱਜ ਕੇ ਖੋਸ। ਐਸੇ ਸਾਧੂ ਸੀ, ਵੇਖਿਆ ਪਾਪੀ ਨੇ 24 ਘੰਟੇ ਇਹਨਾਂ ਨੂੰ ਰੱਬ ਦੇ ਰਾਹ ਤੇ ਤੋਰਨੇ। ਐਵੇਂ ਨੀ ਕਬੀਰ ਸਾਹਿਬ ਡਿਗਰੀ ਦੇ ਗਏ ਸੰਤ ਚ ਪਾਵੇ ਨਾਮ ਤੋਰਨੇ, ਗੁਰਮੁਖ ਨਾਮ ਨਰੈਣ ਧਰਿਆ, ਇਹਦਾ ਨਾਮ ਨਰੈਣ ਰੱਖਦੇ। ਆਗੇ ਘਰ ਸਭ ਤੋਂ ਛੋਟਾ ਪੁੱਤ, ਤੁਹਾਨੂੰ ਸਭ ਨੂੰ ਪਤਾ ਹੈ ਗ੍ਰਿਸ਼ਤੀਆਂ, ਤੁਸੀਂ ਘਰ ਵੀ ਛੋਟਾ ਬੱਚਾ ਪਿਆਰਾ ਹੁੰਦਾ, ਉਸੇ ਦੀ ਜ਼ਿਆਦਾ ਕੇਅਰ ਹੁੰਦੀ ਹੈ, ਉਸੇ ਨੂੰ ਗੋਦੀ ਚੱਕੋਗੇ, ਉਸੇ ਨੂੰ ਪਿਆਰ ਦਊਗੇ। ਜੇ ਕੋਈ ਰਿਸ਼ਤੇਦਾਰ ਮਿਲਣ ਆਊਗਾ 10 ਪਾਉਂਡ ਵੀ ਉਸੇ ਨੂੰ ਦੇ ਕੇ ਜਾਓ, ਦੋਵੇਂ ਖੜੇ ਦੇਖੀ ਜਾਂਦੇ ਸਾਧਨਾ। ਜਿਹੜਾ ਸਭ ਤੋਂ ਛੋਟਾ ਹੁੰਦਾ ਗਿਫਟਾਂ ਉਸੇ ਨੂੰ ਮਿਲਦੀ ਹੈ, ਤੁਹਾਡਾ ਰੁਟੀਨ ਲਾਈਫ ਹੈ, ਗੋਦੀ ਚੱਕਣਗੇ ਪਿਆਰ ਗਿਫਟ। ਹੁਣ ਘਰ ਨੂੰ ਲਿਜਾਣ ਨੂੰ ਕਮਾ ਇੱਕ ਪੈਂਦੀ, ਜਿਵੇਂ ਘਰ ਵਿੱਚ ਛੋਟਾ ਬੱਚਾ ਪਿਆਰਾ ਗੋਦੀ ਚੱਕਦੇ ਨੇ ਮਠਿਆਈਆਂ ਗਿਫਟ। ਗੁਰੂ ਨਾਨਕ ਦੇ ਦਰ ਤੇ ਛੋਟੇ ਬਣ ਜੋ, ਇਹ ਵੀ ਗੋਦੀ ਚੁੱਕ ਲਓ, ਇੱਥੋਂ ਵੀ ਗਿਫਟਾਂ ਦੇ ਦੋ। ਅਸੀਂ ਬੜੇ ਬਣ ਕੇ ਆਉਣੇ, ਨਹੀਂ ਕੁਝ ਮਿਲਦਾ। ਜਿਵੇਂ ਘਰ ਵਿੱਚ ਛੋਟੇ ਨਾਲ ਪਿਆਰ ਹੈ, ਇਹ ਗੁਰੂ ਨਾਨਕ ਦੇ ਘਰ ਵਿੱਚ ਵੀ ਬਸ ਸਭ ਕੁਝ ਮਿਲ ਜੂਗਾ ਇੱਥੋਂ। ਇੱਥੇ ਛੋਟੇ ਬਣ ਕੇ ਆ ਜੀ, ਬੜਾ ਪਿਆਰ। ਅੰਤ ਸਮਾਂ ਆ ਗਿਆ ਤੇ ਅੰਤ ਸਮੇਂ ਛੋਟੇ ਬੱਚੇ ਨੂੰ ਹਾਕ ਮਾਰੀ, ਉਹਦੇ ਵਿਸ਼ਵਾਸ ਪੂਰੇ। ਦੇਖੋ ਪੰਜਵੇਂ ਪਾਤਸ਼ਾਹ ਦੀ ਗੱਲ ਸੁਣੋ, ਹੁਣ ਕਿੰਨੀ ਡੁਧਿਆਈ ਵਿੱਚ ਗੁਰੂ ਅਰਜਨ ਚਲੇ ਗਏ, ਹਾਕ ਮਾਰੀ ਵੇ ਨਰੈਣ ਪੁੱਤ ਮੇਰੇ ਕੋਲ ਆ ਜਾ, ਮਰਨ ਲੱਗੇ। ਪੰਚਮ ਪਾਤਸ਼ਾਹ ਇਸੇ ਨੂੰ ਲਿਖ ਰਹੇ ਨੇ, ਅਜਾ ਮਲ ਪ੍ਰੀਤ ਪੁੱਤਰ ਪ੍ਰਤ ਕੀਨੀ, ਕਰ ਨਾਰਾਇਣ ਬੋਲਾ ਰੇ। ਬੁਲਾਏ ਪਾਠ ਨਹੀਂ ਕਰਨਾ ਭਾਈ, ਬੋਲਾ ਰੇ ਹਿੰਦੀ ਹੈ। ਆਪਾਂ ਪੰਜਾਬੀ ਕਿਸੇ ਨੂੰ ਬੁਲਾਵਾਂਗੇ, ਓਏ ਇਧਰ ਆ ਜਾ, ਹਿੰਦੀ ਵਿੱਚ ਬੁਲਾਵਾਂਗੇ ਰੇ ਇਧਰ ਆਓ, ਸੰਬੋਧਕ ਸ਼ਬਦ ਹੈ। ਮਰਨ ਲੱਗੇ ਨੇ ਪੁੱਤ ਕਹਿ ਕੇ ਹਾਕ ਮਾਰੀ, ਨਰੈਣ ਪੁੱਤ। ਸਮਝੋਗੇ ਥੋੜੇ ਦੇ, ਗੁਰੂ ਅਰਜਨ ਕਹਿੰਦੇ ਸਿੱਖਾ ਅਜੇ ਰੱਬ ਨੂੰ ਵੀ ਪੁੱਤ ਕਹਿ ਕੇ ਬੁਲਾਇਆ ਤਾਂ, ਰੱਬ ਕਹਿ ਕੇ ਨਹੀਂ, ਪੁੱਤ ਸਮਝ ਕੇ ਰੱਬ ਨੇ ਫੇਰ ਵੀ ਪਾਰ ਉਤਾਰਾ ਕਰਤਾ। ਅਜੇ ਮਲ ਪ੍ਰੀਤ ਪੁੱਤਰ ਪ੍ਰਤ ਕੀਨੀ, ਰੱਬ ਨੂੰ ਰੱਬ ਕਹਿ ਕੇ ਨਹੀਂ ਬੁਲਾਇਆ, ਰੱਬ ਨੂੰ ਪੁੱਤ ਕਹਿ ਕੇ ਬੁਲਾਇਆ, ਫੇਰ ਵੀ ਨਹੀਂ ਔਗਣ। ਬਸ ਸੁਣਤ ਨਰੈਣ ਜਮ ਛਹਿਆ, ਭਾਈ ਸਾਹਿਬ ਉਹ ਜਿਹੜੇ ਛੰਗਣ ਲਈ ਖੜੇ ਤੇ ਨਾ ਜਮ, ਡਰ ਕੇ ਕਹਿੰਦੇ ਇੱਥੇ ਸਾਡਾ ਕੀ ਕੰਮ ਹੈ, ਇੱਥੇ ਤਾਂ ਨਰੈਣ ਦੀ ਆਵਾਜ਼ ਆਉਂਦੀ ਹੈ। ਮਹਾਂਪੁਰਸ਼ਾਂ ਤੇ ਨੌ ਰਖਾਉਂਦੇ ਹੁੰਦੇ ਸੀ, ਹੁਣ ਸਾਨੂੰ ਹੁਕਮ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮੇ ਤੋਂ ਰਖਾਉਣਾ, ਰਖਾਉਣੇ ਤੁਸੀਂ ਕਰਮਾਂ ਵਾਲੇ, ਥੋੜੀ ਬਹੁਤੀ ਤੁਹਾਡੀ ਉਪਮਾ ਕਰਨੀ ਉਹ ਪੈਂਦੀ ਹੈ ਕਰਮਾਂ ਬਾਰੇ, ਪਰ ਝੂਠੇ ਵੀ ਬਹੁਤ ਹੋ ਚਿਰੇ ਹੀ ਹੈ। ਇੱਥੇ ਲਿਆਓਗੇ ਬੱਚੇ ਨੂੰ, ਭਾਈ ਸਾਹਿਬ ਅਰਦਾਸ ਕਰਨਗੇ, ਹੁਕਮਨਾਮਾ ਪਹਿਲੇ ਅੱਖਰ ਤੋਂ ਨੌ ਰੱਖਤਾ ਸੁਰਿੰਦਰਪਾਲ ਸਿੰਘ, ਅਰਦਾਸ ਹੋ ਗਈ, ਬਾਪ ਦਾ ਨੌ, ਬੇਬੇ ਦਾ ਨੌ ਲਿਖੇ ਅਰਦਾਸ ਹੁੰਦੀ ਹੈ ਨਾ, ਇਹਨਾਂ ਦੇ ਪੁੱਤ ਦਾ ਹੀ ਨੌ ਰੱਖਿਆ। ਅਧਿਕਾਰਾ ਛੱਡਿਆ, ਘਰ ਜਾ ਕੇ ਕਦੇ ਨੌ ਲਿਆ ਉਹ ਇੱਥੇ ਟਿਕਾਣਾ ਛੱਡ ਕੇ ਗਏ ਹੋ, ਘਰ ਜਾ ਕੇ ਟਿੰਕੂ ਮਿੰਕੂ ਜੀ ਲੂਰੀ ਲੁੱਟੀ ਲੂ ਮਿਲੂ ਕੀ ਖਲਾਉਣਾ ਬਣਾਇਆ ਰੱਬ ਨੂੰ, ਕਿਉਂ ਨਾਂ ਰੱਖਦੇ ਮਹਾਰਾਜ ਦੀ ਜੁੜੀ ਜੇ ਤੁਸੀਂ ਲੈਣਾ ਨਹੀਂ ਤਾਂ ਜਿਹੜਾ ਮਹਾਰਾਜ ਦੀ ਜੁੜੀ ਚ ਨਾਂ ਚਕਾਰਾ ਛੱਡ ਕੇ ਰੱਖਤਾ ਦੁਬਾਰਾ ਨਾਂ ਹੋਰ ਲਿਆ ਕਿਵੇਂ ਜਾਵੇ, ਇਹ ਫਰਜ਼ੀ ਗੱਲਾਂ ਸਾਡੀਆਂ ਰਹਿ ਗਈਆਂ। ਨਾਂ ਤਾਂ ਜਾਣਦੇ ਨਹੀਂ ਰੱਖਦੇ ਨੀ ਬੀਬੀਆਂ ਚੀਕੂ ਮੀਕੂ। ਮੇਰੇ ਕੋਲ ਇੱਕ ਬੀਬੀ ਆ ਗਈ, ਬਾਬਾ ਜੀ ਕੁਛ ਕਰੋ, ਮੁੰਡਾ ਰੋਈ ਹੋ ਜਾਂਦਾ ਚੀਕਾਂ ਮਾਰਦੇ। ਮੈਂ ਕਿਹਾ ਬੇਬੇ ਮੇਰੇ ਕੋਲ ਕੰਮ ਹੈ ਨੀ, ਮੋਗੇ ਆਏ ਹਕੀਮ ਨੂੰ ਦਿਖਾ। ਕਹਿੰਦੀ ਮੈਂ ਕਿਹਾ ਪੀ ਜੀ ਆਈ ਵੀ ਘੁੰਮੇ ਆਈ ਚੀਕਾਂ ਮਾਰਨ ਤੇ ਨੀ ਹਨ। ਮੈਂ ਕਿਹਾ ਬੇਬੇ ਇਹਦੇ ਨਾਂ ਕੀ ਹੈ? ਕਹਿੰਦੀ ਚੀਕੂ। ਮੈਂ ਕਿਹਾ ਫਿਰ ਬੇਬੇ ਇਹਦਾ ਕੋਈ ਕਸੂਰ ਨੀ, ਜਿਹਦਾ ਨਾਂ ਚੀਕੂ ਆ ਉਹਨੇ ਚੀਕਾਂ ਹੀ ਮਾਰਨੀ ਹੈ, ਜਿਹਦਾ ਨਾਂ ਰਾਗੀ ਆ ਰਾਗ ਕਰੂਗਾ, ਜਿਹਦੇ ਨਾਂ ਭਲਵਾਨ ਹੈ ਭੁਲੂਗਾ। ਨਾਂ ਚੀਕੂ ਬਾਬੇ ਨੂੰ ਕਹਿੰਦੀ ਨੂੰ ਚੀਕਾਂ। ਉਹ ਬੁੜੀ ਰੋ ਪਈ, ਕਹਿੰਦੀ ਬਾਬਾ ਜੀ ਕੋਈ ਦੱਸੋ ਇਲਾਜ। ਮੈਂ ਕਿਹਾ ਕੁਛ ਨਾ ਕਿਸੇ ਪਖੰਡੀਆ ਕੋਲ ਜਾਈ, ਜਿਹੜੇ ਤੇ ਲਕੋਲ ਕਾ ਕੇ ਰੱਖੇ ਵੇ 10 ਰੁਪਏ ਤੇ ਦੇ ਦੇਣੇ ਆ, ਕੋਈ ਇਲਾਜ ਨੀ ਦਾ ਨਹੀਂ। ਕਹਿੰਦੀ ਕੋਈ ਤਾਂ ਦੱਸੋ। ਮੈਂ ਕਿਹਾ ਕਰਨ ਦੀ ਲੋੜ ਹੀ ਨੀ, ਆਪੇ ਹੋ ਜਾਣਾ। ਕਹਿੰਦੀ ਕਦੋਂ? ਮੈਂ ਕਿਹਾ ਵੱਡਾ ਹੋਣ ਦੋ, ਜਿੱਦਣ ਥੋੜੀਆਂ ਚੀਕਾਂ ਮਰਾਉਣ ਲੱਗ ਗਏ ਨੇ ਹਟ ਜਾਣਾ। ਕੁਛ ਮੈਂ ਇੱਕੋ ਹੱਸੋ ਨਾ, ਮੇਰੀਆਂ ਗੱਲਾਂ ਤੇ ਹੱਸਦੇ ਹੋ ਹੱਸੋ ਨਾ, ਦੱਸ ਦੋ ਤੁਹਾਡੇ ਚੋਂ ਕਿਹੜਾ ਹੈ ਬਾਪ ਜਿਹੜਾ ਨਿਆਣੇ ਪੂਰੇ ਚੀਕਾਂ ਨੀ ਮਾਰਦਾ, ਦੱਸ ਦੋ। ਅੱਗੇ ਨਿਆਣੇ ਡਰਦੇ ਚੀਕਾਂ ਮਾਰਦੇ ਸੀ, ਹੁਣ ਮਾਂ ਬਾਪ ਡਰਦੇ ਚੀਕਾਂ ਮਾਰਦੇ। ਰੱਜ ਕੇ ਰੱਖੋ ਸਰ, ਇਹ ਸ੍ਰੀ ਤਬਾਣੀ ਵਿੱਚੋਂ ਨਿਕਲੀ। ਜੋ ਨਾਂ ਮਹਾਰਾਜ ਦੀ ਜੀਵਨੀ ਚ ਰਖਾ ਲਿਆ, ਦੁਬਾਰਾ ਤੁਹਾਡੇ ਮੂੰਹ ਤੋਂ ਨਾਂ ਕਿਵੇਂ ਨਿਕਲ ਜਾਵੇ? ਨਹੀਂ ਰਖਾਓ ਹੀ ਨਾ। ਐਡਾ ਵੱਡਾ ਮਹਾਤਮ ਪਾਪੀ ਨੇ, ਬੇਸ਼ਵਾ ਦੇ ਬੱਚੇ ਨੇ, ਮਹਾਂਪੁਰਸ਼ ਤੋਂ ਨਾਂ ਰਖਾਇਆ, ਬਸ ਖਿੰਨ ਵਿੱਚ ਪਾਰ ਉਤਰ। ਸਿੰਘਨਾਥ ਨੂੰ ਜਾਂਦੇ ਸੀ ਪੰਡਿਤਾਂ ਕੋਲ, ਨਾਂ ਦੱਸੋ ਜੀ ਮਹੀਨੇ ਦਾ, ਹਲਾ ਦੇ ਦੱਸੋ। ਇਹ ਕੋਈ ਮਾੜਾ ਕੰਮ ਨਹੀਂ ਸੀ, ਪਰ ਉਹ ਗਾਹਾਂ ਕੀ ਕਰਦੇ ਸੀ? ਜੇਠ ਦਾ ਮਹੀਨਾ ਚੜਿਆ, ਘੋੜੀ ਤੇ ਨਾ ਚੜੀ, ਕੁੜਵਾਂ ਦੇ ਮਿਲ ਨਾ ਜਾਈ, ਮੰਜੇ ਤੇ ਨਾ ਪਈ, ਪੂਰਬ ਵੱਲ ਨਾ ਤੁਰੀ, ਲੱਤ ਟੁੱਟ ਜੂਗੀ। ਇਹ ਜੇ ਵਹਿਮਾਂ ਚ ਪਾਉਣਾ ਨਾ, ਉਹ ਕਾਹਦੇ ਪਾਉਂਦੇ ਸੀ ਪਤਾ? ਪਾਉਣਾ ਪੈਂਦਾ ਤੁਹਾਨੂੰ। ਜੇ ਕੋਈ ਸੱਚੀ ਗੱਲ ਕਰੇ ਨਾ, ਉਹਦਾ ਤਾਂ ਤੁਸੀਂ ਵਿਰੋਧ ਕਰੋਗੇ। ਰਾਜ ਕਹੇ ਆਖੋ ਸਰ, ਕੋਈ ਤੁਸੀਂ ਵਿਰੋਧ ਕਰੋ। ਤੁਸੀਂ ਕਿਸੇ ਡਾਕਟਰ ਕੋਲ ਗਏ, ਐਗਜ਼ਾਮਿਨ ਕੀਤਾ ਉਹਨੇ, ਉਹ ਕਹਿੰਦਾ ਵੀ ਤੈਨੂੰ ਕੋਈ ਬਿਮਾਰੀ ਨੀ, ਜਾ ਕਰ। ਕਹੂਗਾ ਮੂਰਖ ਹੈ ਜਿਹਨੂੰ ਬਿਮਾਰੀਆਂ ਦਾ ਪਤਾ ਹੀ ਨਹੀਂ। ਫਿਰ ਡਾਕਟਰ ਨੂੰ ਕੀ ਕਰਨਾ ਪੈਣਾ? ਚਾਹੇ ਪਾਣੀ ਦਾ ਇਲਾਵਾ ਟੀਕਾ ਲਾਉਣਾ ਪੈਣਾ, ਥੋੜੀ ਤਸੱਲੀ ਹੋ ਜਾਣੀ ਹੈ। ਕੁਛ ਸਕਦਾ ਨਹੀਂ, ਤੁਸੀਂ ਮੰਨਦੇ ਨੀ। ਇਹ ਬਾਬੇ ਜੋਤਸ਼ੀ, ਇਹਨਾਂ ਨੂੰ ਕੁਝ ਦੱਸਣਾ ਪੈਂਦਾ ਤੁਹਾਨੂੰ। ਆਹ ਕੁਝ ਹੋ ਗਿਆ, ਬਲਾ ਆ ਗਈ। ਇੱਕ ਮੈਂ ਟੀਕਾ ਸੁਣਿਆ, ਪਤਾ ਨੀ ਕਿਹਦਾ ਹੈਗਾ, ਉਹਨੇ ਜਪਜੀਤ ਸਾਹਿਬ ਵਿੱਚ ਲਿਖਤਾ, ਕਹਿੰਦਾ ਫਲਾਣੀ ਪੌੜੀ ਪੜਿਆ ਕਰੋ, ਤੁਹਾਡੇ ਗੋਡੇ ਰੁਕਣ ਤੇ ਹਟ ਜਾਣਗੇ। ਬੀਬੀ ਉਹ ਫਲਾਣੀ ਪੌੜੀ ਪੜੋ, ਤੁਹਾਡਾ ਮਾਈਗ੍ਰੇਨ ਜੁ, ਫਲਾਣੀ ਪੌੜੀ ਪੜਿਓ, ਤੁਹਾਡੇ ਚੱਕ ਚੱਲ ਪੈਣਗੇ, ਫਲਾਣੀ ਪੌੜੀ ਪੜਿਓ, ਤੁਹਾਡੇ ਮੁੰਡਾ ਹੋ ਜੂਗਾ। ਵਿਚਾਰੀ ਜਪਜੀਤ ਸਾਹਿਬ ਦੇ ਵੀ ਟੋਟੇ ਕਰਦੇ ਕੁਛ ਸਦਨਾਮ। ਇਹਦਾ ਵਹਿਮ ਤੁਹਾਨੂੰ ਨਾ ਪਾਈਏ। ਉਹ ਡਾਕਟਰ ਬਿਮਾਰੀ ਨਾ ਦੱਸੇ ਫਿਰ ਤੁਸੀਂ ਦਵਾਈ ਨੀ ਪੁੱਛਣੀ, ਦਵਾਈ ਨਾ ਪੁੱਛੀ ਤੁਹਾਡਾ ਕੰਮ ਖੜ ਗਿਆ। ਜਦ ਤੁਹਾਨੂੰ ਇਹਦੇ ਵਹਿਮ ਪਾਵਾਂਗੇ, ਫਿਰ ਕਹੋਗੇ ਹੱਥ ਬਣ ਕੇ, ਬਾਬਾ ਜੀ ਕੋਈ ਕਰੋ ਕਿਰਪਾ, ਕੋਈ ਦੱਸੋ ਅਪਾ। ਫਿਰ ਬਾਬਾ ਅਪਾ ਦੱਸਦਾ, ਸੱਤ ਪੂਰਨ ਵਾਸੀਆਂ ਨੂੰ ਲੂਲੋ ਆਈ, ਇੰਨੇ ਪੈਸੇ ਜਮ੍ਹਾਂ ਕਰਾ ਲੂਲੋ, ਤੇਰਾ ਖੰਡ ਪਾਠ ਕਰਾਵਾਂਗੇ, ਗ੍ਰੈਂਡ ਹੁੰਦੇ ਹੀ ਨਹੀਂ। 11 ਮੱਛੀਆਂ ਨੂੰ ਆਈ ਦੇਖ, ਤੈਨੂੰ ਟੱਲੀ ਵਰਗਾ ਕਰ ਦਾਂਗੇ। ਜੇ ਤੁਹਾਨੂੰ ਬਿਮਾਰੀ ਉਹ ਨਾ ਦੱਸੇ, ਸਾਡੇ ਡੇਰੇ ਬੰਦ, ਰੱਖੋ ਸਦਨਾ, ਫਿਰ ਸਾਨੂੰ ਕਿਹਨੇ ਪੁੱਛਣਾ? ਫਿਰ ਦੁਕਾਨਾਂ ਬੰਦ ਹੋ ਜਾਣਗੀਆਂ ਕਮਿਸ਼ਟਾਂ ਦੀਆਂ, ਉਹ ਬ੍ਰਾਹਮਣਾਂ ਦੇ ਇੱਥੇ ਕੰਮ ਛੇਲਦੇ ਆ। ਭੋਲੇ ਲੋਕਾਂ ਨੇ ਜਾਣਾ ਸਿੰਗਰਾਂਦ ਪੁੱਛਣੇ, ਬਾਬਾ ਮਜਬੂਰ। ਪੰਜ ਸਿੱਖ ਖੜੇ ਹੋ ਗਏ, ਭਾਈ ਸ਼ਾਲੋ ਜੀ, ਭਾਈ ਜੇਠਾ ਜੀ, ਭਾਈ ਗੁਰਦਾਸ ਜੀ, ਭਾਈ ਬੁੱਢਾ ਜੀ ਆਦਿਕ। ਮਹਾਰਾਜ ਕਿਰਪਾ ਕਰੋ, ਖੇੜਾ ਛਕੋ। ਗੁਰੂ ਅਰਜਨ ਕਹਿੰਦੇ, ਸਿੱਖੋ, ਗੁਰੂ ਨਾਨਕ ਨੇ ਬਾਣੀ ਦਿੱਤੀ ਹੈ, ਤੁਹਾਨੂੰ ਸੰਗਰਾਂਦ ਨੂੰ ਪੜਿਆ ਕਰੋ। ਸਵੇਰੇ ਬੇਨਤੀ ਕੀਤੀ ਸੀ ਤੁਖਾਰੀ ਰਾਗ ਦਾ ਬਾਰਾਂ ਮਾਹ ਕਰਤਾਰਪੁਰ ਸਾਹਿਬ ਵਿੱਚ ਆ ਗਏ ਸੁੱਕੀ ਸ਼ਨੀਨ ਸੀ ਹਰੀ ਹੋ ਗਈ ਸੀ ਮਾਰਾ ਮਾਂ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਮਹਾਰਾਜ ਉਹ ਬਾਣੀ ਸਾਡੇ ਸਮਝ ਤੋਂ ਬਾਹਰ ਹੈ ਜਿਹੜਾ ਤੁਖਾਰੀ ਦਾ ਬਾਰਾਂ ਮਾਹ ਹੈ ਨਾ ਬਸ ਉਹ ਤਾਂ ਆਨੰਦੀ ਹੋ ਗੱਲ ਹੈ ਹਰ ਬੰਦੇ ਦੇ ਸਮਝ ਚ ਨਹੀਂ ਆਉਂਦੀ ਇਹ ਬੈਠੇ ਗੱਲਾਂ ਕਰ ਰਹੇ ਨੇ ਵਾਹਿਗੁਰੂ ਨਾਲ ਇੰਨਾ ਵਿਛੋ ਇੰਨਾ ਵਿਛੋੜਾ ਬਾਬੇ ਨਾਨਕ ਨੂੰ ਵੀ ਆ ਗਿਆ ਨਨਕਾਣਾ ਸਾਹਿਬ ਅੰਤ ਸਮੇਂ ਆਦਿ ਆ ਗਿਆ ਜਨਮ ਦੀ ਭੂਮੀ ਆਦ ਤੁਸੀਂ ਵੀ ਕਿਤੇ ਰਹੀ ਜਾਇਓ ਜਨਮ ਦਾ ਪਿੰਡ ਨਹੀਂ ਭੁੱਲੋਗੇ ਆਖੋ ਉਹ ਗਲੀਆਂ ਉਹ ਖੂਹ ਯਾਦ ਆਉਣਗੇ ਗੁਰੂ ਨਾਨਕ ਦੇਵ ਜੀ ਦੇ ਆਦ ਆ ਗਿਆ ਈਦ ਲਵੇ ਮੰਝ ਬਾਰੇ ਜਦ ਮੈਂ ਉੱਥੇ ਮੱਝਾਂ ਚਾਰਦਾ ਸੀ ਹੁਣ ਵੀ ਕਿੱਕਰਾ ਮੌਤ ਨੇ ਉੱਥੇ ਨਨਕਾਣਾ ਸਾਹਿਬ ਈਦ ਟੀਂਦੇ ਡੰਗਰ ਚਾਰੇ ਹੋਣੇ ਤੁਹਾਡੇ ਚੋਂ ਕਿਸੇ ਨੇ ਮੈਂ ਵੀ ਚਾਰੇ ਹੈ ਉਹ ਗਰਮੀਆਂ ਦੇ ਵਿੱਚ ਬੇਰੀਆਂ ਤੇ ਕਿੱਕਰਾਂ ਤੇ ਟੀਂ ਟੀਂ ਸੀ ਕਰਦੇ ਹੁੰਦੇ ਉਹਨੂੰ ਫਿਰ ਫੜ ਲੈਂਦੇ ਤੇ ਆਪਾਂ ਮੁੰਡੇ ਫੜ ਕੇ ਨਾ ਕਿੱਕਰ ਦੀ ਸੂਲ ਉਹਦੇ ਖੰਭ ਚ ਪਾ ਕੇ ਪੁੱਠੀ ਮੈਂ ਫਿਰ ਉਹ 80 ਕਿਲੋਮੀਟਰ ਤੇ ਚਕਰੂੰਡਾ ਬਾਂਧਾ ਤਾਂ ਖੁਲ ਸਕਦਾ ਉਹਨੂੰ ਆਸਾ ਦੀ ਵਾਰ ਵਿੱਚ ਲਿਖਿਆ ਸੂਏ ਚਾੜ ਪਵਾਈ ਹੈ ਜੰਤ ਉਸੇ ਟੀਂਡੇ ਦਾ ਪ੍ਰਮਾਣ ਸੂਲ ਪਾ ਕੇ ਬਾਬੇ ਘੁੰਮਦਾ ਹੈ ਉਹ ਗੁਰਸਿੱਖ ਉਹ ਗੱਲਾਂ ਯਾਦ ਆ ਗਈਆਂ ਅੰਤ ਸਮੇਂ ਗੁਰੂ ਨਾਨਕ ਦੇ ਜਦੋਂ ਮੈਂ ਮੱਝਾਂ ਚਾਰਦਾ ਸੀ ਨਨਕਾਣਾ ਸਾਹਿਬ ਕਿੱਕਰਾਂ ਤੇ ਟੀਂਡੇ ਲਵੇ ਬੋਲਣਾ ਟੀਂਡੇ ਬੋਲਦੇ ਹੁੰਦੇ ਬਹੁਤ ਮਹਿੰਗੀ ਬਾਣੀ ਹੈ ਉਹ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਸਾਡੇ ਉਹ ਸਮਝ ਤੋਂ ਬਾਹਰ ਹੈ ਕਿਰਪਾ ਕਰਕੇ ਸੁਖੈਨ ਰਸਤਾ ਚਲੋ ਹੁਣ ਥੋੜੀ ਜਿਹੀ ਅੰਮ੍ਰਿਤਸਰ ਸਾਹਿਬ ਚਲੋ ਧਿਆਨ ਪਹੁੰਚਾਓ ਉੱਥੇ ਜਿੱਥੇ ਜੋੜੇ ਖੋਲਦੇ ਹਨ ਤੁਸੀਂ ਹਰਿਮੰਦਰ ਸਾਹਿਬ ਨੂੰ ਜਾਣ ਲੱਗੇ ਜੋੜੇ ਖੋਲ ਕੇ ਤੁਰੇ ਅੰਦਰ ਨੂੰ ਖੱਬੇ ਹੱਥ ਮੰਜੀ ਸਾਹਿਬ ਹਾਲ ਹੈ ਦੀਵਾਨ ਹਾਲ ਬਹੁਤ ਵੱਡਾ ਜਿੱਥੇ ਜਵਾਨ ਸਜਦਾ ਜਦੋਂ ਉਹਦੇ ਮੂਹਰੇ ਜਾਓਗੇ ਉੱਥੇ ਟੂਟੀਆਂ ਨੇ ਹੱਥ ਧੋਣ ਨੂੰ ਪੈਰ ਧੋਣ ਨੂੰ ਜ਼ਿਆਦਾ ਹੇਠ ਉਹ ਮੰਜੀ ਸਾਹਿਬ ਹਾਲ ਖਨੀ ਨੂੰ ਮੂੰਹ ਕਰਕੇ ਟੂਟੀ ਤੇ ਹੱਥ ਧੋਣ ਟਿੱਕੇ ਦਾ ਪਾਲਕੀ ਸਾਹਿਬ ਬਣੀ ਵੀ ਹੈ ਸੰਖ ਮਰਮਰ ਦੀ ਬਿਲਕੁਲ ਤੁਹਾਡੇ ਸਾਹਮਣੇ ਮੰਜੀ ਸਾਹਿਬ ਤੋਂ ਬਾਹਰ ਉਹ ਪਾਲਕੀ ਉਹ ਜਗ੍ਹਾ ਹੈ ਜਿੱਥੇ ਮਾਝ ਦਾ ਬਾਰਾਂ ਮਾਹ ਉਚਾਰਿਆ ਜਿਹੜਾ ਬਾਰਾਂ ਮਾਹ ਤੁਸੀਂ ਸੰਗਰਾਂਦ ਨੂੰ ਪੜ੍ਹਦੇ ਉਸ ਜਗ੍ਹਾ ਬੈਠ ਕੇ ਉਚਾਰੇ ਸਾਰਾ ਰਾਗ ਮਾਝ ਹੈ ਮਾਝ ਕੋਈ ਰਾਗ ਨਹੀਂ ਹੈ ਰਾਗੀ ਸਿੰਘ ਆਏ ਉਹਨਾਂ ਨੂੰ ਪੁੱਛ ਲਿਓ ਕੁਝ ਰਾਗ ਇਲਾਕੇ ਦੇ ਨਾਵਾਂ ਤੇ ਨੇ ਪਹਾੜੀ ਰਾਗ ਗੌੜੀ 8 ਤਰ੍ਹਾਂ ਦੀ ਹੈ ਗੁਰਮੁਖ ਪਿਆਰਿਓ ਗੌੜੀ ਦੱਖਣੀ ਗੌੜੀ ਪੱਛਮੀ ਗੌੜੀ ਬਰਾਗਣ ਗੌੜੀ ਫਲਾਣੀ ਇੱਥੇ ਪਰ ਇੱਕ ਸਿਮਤ ਰੱਖੀ ਹੈ ਗੁਰੂ ਅਰਜਨ ਦੇਵ ਜੀ ਨੇ ਜੇ ਥੋੜਾ ਜਿਹਾ ਧਿਆਨ ਨਾਲ ਬਾਣੀ ਪੜੋ ਰਾਗ ਮਾਝ ਪਰ ਜਦ ਬਾਰਾਂ ਮਾਹ ਸਿੱਖ ਲਿਖਿਆ ਨਾ ਉੱਥੇ ਮਾਝ ਨਹੀਂ ਲਿਖਿਆ ਉੱਥੇ ਮਾਝ ਲਿਖਿਆ ਕੰਨੇ ਦੇ ਉੱਪਰ ਬਿੰਦੀ ਲਾਈ ਹੋਈ ਬਾਰਾਂ ਮਾਹ ਮਾਝ ਮਹੱਲਾ ਪੰਜ ਉੱਥੇ ਮਾਝ ਨਹੀਂ ਉੱਥੇ ਮਾਝ ਹੈ ਗੁਰਸਿੱਖ ਪਿਆਰ ਇਹ ਮਾਝ ਰਾਗ ਵਿੱਚ ਕਿਉਂ ਲਿਖਿਆ ਹੈ ਕਿਉਂਕਿ ਉਦੋਂ ਬਾਣੀ ਮਾਝ ਰਾਗ ਵਿੱਚ ਚੱਲ ਰਹੀ ਸੀ ਇਸ ਕਰਕੇ ਇਹ ਬਾਰਾਂ ਮਾਹ ਉੱਥੇ ਉਚਾਰਨ ਕੀਤਾ ਸਾਹਿਬ ਉਪਦੇਸ਼ ਦਿੱਤਾ ਆਓ ਹੁਣ ਬਾਰਾਂ ਮਾਹ ਪੜ੍ਹਦੇ ਤੁਸੀਂ ਇਹਦੀਆਂ 14 ਪੌੜੀਆਂ ਨੇ ਇੱਕ ਪੌੜੀ ਐਡਿੰਗ ਹੈ ਜਦੋਂ ਕੁਝ ਲਿਖਣਾ ਹੋਵੇ ਐਸੇ ਹੋਵੇ ਪੋਇਟਰੀ ਹੋਵੇ ਉਹਦੇ ਉੱਪਰ ਵਿਸ਼ਾ ਸਬਜੈਕਟ ਹੈਡਿੰਗ ਲਿਖਣਾ ਪੈਂਦਾ ਉਹ ਲਿਖਦੇ ਰਹੇ ਆਪਾਂ ਸਕੂਲਾਂ ਚ ਮਾਈ ਸਕੂਲ ਮਾਈ ਵਿਲੇਜ ਉਹ ਹੈਡਿੰਗ ਹੁੰਦਾ ਪਹਿਲੀ ਪੌੜੀ ਹੈਡਿੰਗ ਵਿੱਚ 12 ਪੌੜੀਆਂ ਉਸ ਹੈਡਿੰਗ ਦਾ ਵਿਸਥਾਰ ਹੈ ਕਿਉਂਕਿ ਜੋ ਹੈਡਿੰਗ ਹੋਵੇ ਲੇਖ ਵਿੱਚ ਉਸੇ ਦਾ ਵਿਸਥਾਰ ਹੁੰਦਾ 14ਵੀਂ ਪੌੜੀ ਮੋਰਲ ਨਤੀਜਾ ਇਹ 14 ਪੌੜੀਆਂ ਨੇ ਹੁਣ ਪਹਿਲੀ ਪੌੜੀ ਸੰਗਰਾਮ ਦਾ ਸਬਜੈਕਟ ਸਮਝੋ ਕੀ ਹੈ ਹੈਡਿੰਗ ਕੀ ਹੈ ਅਰਦਾਸਾਂ ਕਰੋ ਮੈਂ ਵੀ ਕਰਦਾ ਕਿਉਂਕਿ ਅਰਦਾਸ ਤੋਂ ਬਿਨਾਂ ਸਾਡੇ ਕੋਲ ਕੋਈ ਜ਼ੋਰ ਨਹੀਂ ਹੈ ਜਿਸ ਨਾਲ ਜ਼ੋਰ ਨਾ ਚੱਲੇ ਅਰਦਾਸ ਪਰ ਬੇਨਤੀ ਜਦੋਂ ਸੰਗਰਾਂਦ ਆਵੇ ਉਦਣ ਅਰਦਾਸ ਕੀ ਕਰਨੀ ਹੈ ਬਸ ਉਹੀ ਜਿਹੜੀ ਅੱਗੇ ਕਰਦੇ ਟਰੱਕਾਂ ਦੀ ਚੜ੍ਹਦੀ ਕਲਾ ਕਰਦੇ ਨਿਆਣਿਆਂ ਨੂੰ ਰਾਜੀ ਕਰਦੇ
ਗ੍ਰੋਸਰੀ ਦਾ ਸਟੋਰ ਖੁੱਲ ਜਾਵੇ, ਮੇਰੇ ਕਾਗਜ਼ ਪੱਕੇ ਕਰਾ ਦੇ, ਨਿਆਣਿਆਂ ਨੂੰ ਰਾਜੀ ਰੱਖ। ਪੰਜਾਬ ਵਿੱਚ ਇੱਕ ਹੋਰ ਅਰਦਾਸ ਹੋਣ ਲੱਗ ਗਈ, ਹੁਣ ਅੱਗੇ ਤਾਂ ਦੁੱਧ ਮੰਗਦੇ ਤੈਨੂੰ, ਹੁਣ ਦੁੱਧ ਨਹੀਂ ਮੰਗਦੇ, ਹੁਣ ਕਹਿੰਦੇ ਸੱਚੇ ਪਾਤਸ਼ਾਹ ਮੇਰੇ ਦੁੱਧ ਦੀ ਫੈਟ ਵਧਾ ਦੀ, ਇੰਪਰੂਵਮੈਂਟ ਹੋ ਗਈ, ਬੜੀ ਤਰੱਕੀ ਕਰ ਲਈ ਤੁਸੀਂ। ਹਾਂ, ਦੁੱਧ ਤੇਰਾ ਤੇ ਬਾਬਾ ਉਹ ਚ ਵਡੇਵੇ ਪਾਉਣ ਆਊਗਾ, ਪ੍ਰੋਟੀਨ ਘੋਲੂਗਾ ਬਾਬਾ ਵਿੱਚ ਵੀ ਕਿਹੜੀ ਨਾਲੇ ਤੁਹਾਡਾ ਬਾਪ ਨਿਤ ਕਹਿੰਦਾ ਵਿਣ ਤੋਂ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ ਮੰਗੀ ਦੋ। ਮੰਗਤਾ ਕਦੇ ਰਜਦਾ ਨੀ, ਦੇਣ ਵਾਲਾ ਕਦੇ ਭੁੱਖਾ ਨੀ ਰਹਿੰਦਾ। ਖੋਸ ਮੰਗਣ ਦੀ ਆਦਤ ਪੈ ਗਈ, ਭੀਖ ਦੀ ਆਦਤ ਪੈ ਗਈ। ਨਹੀਂ ਨਹੀਂ, ਮੰਗਣਾ ਕੀ ਹੈ, ਦੁੱਧ ਨੀ ਮੰਗਦੇ, ਉਹਨਾਂ ਨੂੰ ਪਤਾ ਵੀ ਦੁੱਧ ਤਾਂ ਹੁਣ ਘਰ ਨਹੀਂ ਰਹਿਣਾ, ਉਹ ਤਾਂ ਸਾਰਾ ਵੇਰ ਕੇ ਚਲੇ ਜਾਣਾ। ਜੇ ਫੈਟ ਨਿਕਲੂਗੀ ਪੈਸੇ ਆਉਣਗੇ, ਉੱਥੋਂ ਹੀ ਆਈਆਂ ਕੁੜੀਓ ਤੁਸੀਂ, ਜੇ ਧਾਰਾਂ ਕੱਢਣ ਜਾਂਦੀਆਂ ਨੇ ਬੀਬੀ, ਉਹ ਦੋ ਬਾਲਟੀਆਂ ਲੈ ਕੇ ਜਾਂਦੀ ਹੈ ਮੈਂ ਸੇਠ। ਜਿਹੜਾ ਅਸਲੀ ਦੁੱਧ ਉਹ ਤਾਂ ਡੇਅਰੀ ਚ, ਜਿਹੜੀ ਕੱਚੀ ਲੱਸੀ ਉਹ ਘਰਦਿਆਂ ਨੂੰ ਕੱਚੀ ਲੱਸੀ ਜਮਾਈ, ਵੀ ਡਾਕਟਰ ਨੂੰ ਲੈ ਕੇ ਬੀਬੀ ਕਹੂਗੀ ਮੇਰੇ ਘਰ ਰਾਈ ਦੀ ਢੂਹੀ ਦੁਖਦੀ ਹੈ, ਥੋੜੇ ਜਿਹੇ ਹੋਰ ਪਤਲਾ ਪਲਾਇਆ ਕਰੋ, ਭਲਵਾਨੀ ਕਰੂਗਾ ਕੁਛ। ਕਿਉਂਕਿ ਬੱਚਿਆਂ ਦਾ ਦਿਮਾਗ ਨੀ ਚੱਲਦਾ, ਕੱਚੀ ਲੱਸੀ ਪਿਲਾ ਕੇ ਦਿਮਾਗ ਚੱਲੂਗਾ। ਜਿਹੜਾ ਅਸਲੀ ਦੁੱਧ ਦੀ ਫੂਕ ਛਾ ਡੈਰੀ ਦੇ ਵਿੱਚ ਵੇਚੋ, ਬਿਜਨਸ ਹੈ, ਪਰ ਬੱਚਿਆਂ ਦਾ ਜੀਵਨ ਖਰਾਬ ਨਾ ਕਰੋ। ਦੁੱਧ ਤੋਂ ਚੰਗੀ ਖੁਰਾਕ ਹੈ ਨਹੀਂ ਕਿਸੇ ਸਾਇੰਸਦਾਨ ਤੋਂ ਪੁੱਛ ਲਓ। ਤਾਂ ਪ੍ਰੇਮੀਓ, ਇਹ ਚੀਜ਼ਾਂ ਮੰਗਦੇ ਹਾਂ ਆਪਾਂ, ਹੁਣ ਸੁਣੋ ਸੰਗਰਾਂਦ ਨੂੰ ਕੀ ਮੰਗਣਾ ਹੈ। ਕੋਈ ਸਮਾਂ ਹੁੰਦਾ ਮੰਗਣ ਦਾ, ਇੱਕੋ ਰੈਟ ਨਹੀਂ ਲਾਈ ਜਾਈਦੀ ਹੁੰਦੀ। ਸੰਗਰਾਂਦ ਨੂੰ ਕੀ ਅਰਦਾਸ ਕਰਨੀ ਹੈ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਗੁਰੂ ਅਰਜਨ ਆਪਣੇ ਆਪ ਨੂੰ ਦੋਸ਼ੀ, ਅਕਾਲ ਪੁਰਖ ਨੂੰ ਨਿਰਦੋਸ਼ ਬਣਾ ਕੇ ਬਾਣੀ ਉਚਾਰ ਰਹੇ ਨੇ। ਹੇ ਵਾਹਿਗੁਰੂ, ਮੈਂ ਤੇਥੋਂ ਵਿਛੜਿਆ ਤੇ ਤੇਰਾ ਦੋਸ਼ ਨੀ, ਮੇਰੇ ਮਾੜੇ ਕਰਮਾਂ ਦਾ ਦੋਸ਼, ਤੈ ਨਹੀਂ ਵਿਛੋੜਿਆ। ਕਿਰਤ ਕਰਮ ਕੇ ਵਿੱਚ ਆਪਣੇ ਆਪ ਨੂੰ ਦੋਸ਼ੀ, ਬਹੁਤ ਵੱਡਾ ਗੁਣ ਹੈ ਆਪਣੇ ਚ ਨਹੀਂ ਹੈ। ਆਪਾਂ ਤਾਂ ਸਕੂਟਰ ਤੇ ਗਿਰ ਜਾਈਏ, ਕੋਈ ਪੁੱਛੇ ਕਿਵੇਂ ਗਿਰ ਗਿਆ, ਮੇਰੇ ਮੂਹਰੇ ਰੋੜਾ ਆ ਗਿਆ, ਕਿਉਂ ਝੂਠ ਬੋਲਦਾ ਹੈ। ਰੂੜਾ ਤਾਂ ਵਿਚਾਰਾ ਉੱਥੇ ਪਿਆ ਤਾਂ ਚੜਾਇਆ ਤਾਂ ਤੈਂ ਜਾ ਕੇ ਰੱਜ ਕੇ ਕੁਛ ਸਾਧਨਾ, ਰੋੜਾ ਕਿਤੇ ਨਿਕਿਆ ਭੇਜਿਆ ਤਾਂ ਵੀ ਤੇਰੀ ਪਲੇਟ ਨੰਬਰ ਪੜ ਲਿਆ ਉਹਨੇ, ਹੋਰ ਵੀ ਤਾਂ ਠਾਰਾ ਲੰਘੇ ਉੱਥੇ ਨੂੰ। ਦੱਦਾ ਦੋਸ਼ ਨਾ ਦੇਹੀ ਕਿਸੇ ਦੋਸ਼ ਕਰਮਾ ਆਪਣੇ ਆ, ਉਹ ਪਏ ਪਏ ਪ੍ਰਾਪ ਸਕੂਟਰ ਚੜਾਤਾ, ਕਹਿੰਦਾ ਗੇਰਤਾ ਉਹਨੇ। ਗੁਰੂ ਅਰਜਨ ਕਹਿੰਦੇ ਤੇਰਾ ਦੋਸ਼ ਨੀ ਹੈ, ਸਾਡੇ ਮਾੜੇ ਕਰਮਾਂ ਦਾ ਦੋਸ਼ ਹੈ ਜਿਹੜੇ ਤੇਥੋਂ ਵਿੱਚ ਨੇ। ਹੁਣ ਅਰਦਾਸ ਕੀ ਕਰਨੀ ਹੈ ਭਾਈ, ਕਰ ਕਿਰਪਾ ਮੇਲੋ, ਇਹ ਹੈ ਸੰਗਰਾਂਦ ਦਾ ਸਬਜੈਕਟ, ਕਿਰਪਾ ਕਰ ਮੇਲ। ਕਿੰਨਾ ਕੁ ਚਿਰ ਹੋ ਗਿਆ ਵਿਛੜਿਆ ਨੂੰ, ਚਾਰ ਕੁੰਠ ਦੇ ਨਿਸਭਰਮੇ। ਕਿਤੇ ਇੰਗਲੈਂਡੀ ਉਹ ਸਮਝ ਨਾ ਜਾਇਓ, ਇੰਗਲੈਂਡ ਵਿੱਚ 84 ਲੱਖ ਜੂਨ ਨਹੀਂ ਮੁੱਕ ਜਾਊਗੀ, ਇੰਡੀਆ ਚ ਨਹੀਂ ਮੁੱਕਣੀ, ਅਮਰੀਕਾ ਚ ਨਹੀਂ। ਜਿਹੜੇ ਇੰਡੀਆ ਚ ਜੀਵ ਹੈ ਇੰਗਲੈਂਡ ਚ ਹੈ ਹੀ ਨਹੀਂ, ਇੰਗਲੈਂਡ ਚ ਹੈਗੇ ਆਸਟ੍ਰੇਲੀਆ ਚ ਹੈ ਹੀ ਨਹੀਂ, ਜਿਹੜੇ ਅਮਰੀਕਾ ਜਾਂ ਜਪਾਨ ਚ ਹੈ ਹੀ ਨਹੀਂ। 750 ਤਰ੍ਹਾਂ ਦੀ ਮੱਛੀ ਅਮਰੀਕਾ ਵਿੱਚ ਵਾਸ਼ਿੰਗਟਨ ਇੱਕ ਤਲਾਅ ਚ ਰੱਖੀ ਹੋਈ, ਇੰਡੀਆ ਚ ਹੈ ਹੀ ਨਹੀਂ। ਇਹ 84 ਲੱਖ ਜੂਨੀ ਚਾਰ ਕੁੰਟ ਦੇ ਦਿਸ ਭਰ ਮੇ, ਚਾਰ ਕੁੰਟ ਤਾਂ ਦਿਸ਼ਾ ਹੋ ਗਈਆਂ, ਕੁੰਟ ਦਿਸ਼ਾ ਦਸ ਨੇ ਕਿਹੜੀਆਂ, ਉੱਤਰ ਪੱਛਮ ਦੱਖਣ ਉੱਤਰ ਦੱਖਣ, ਇਹ ਤਾਂ ਹੋ ਗਈਆਂ ਨਾ ਚਾਰ। ਹੁਣ ਇਹਨਾਂ ਚਾਰਾਂ ਦੇ ਜਿੱਥੇ ਜੋੜ ਨੇ, ਪੂਰਬ ਤੇ ਉੱਤਰ ਮਿਲਦਾ ਹੈ, ਉੱਤਰ ਤੇ ਪੱਛਮ ਮਿਲਦਾ ਹੈ, ਪੱਛਮ ਤੇ ਦੱਖਣ ਮਿਲਦਾ ਹੈ, ਦੱਖਣ ਤੇ ਫਿਰ ਪੂਰਬ ਮਿਲਦਾ ਹੈ, ਉਹ ਨਿਊਣ ਕੋਣ ਚਾਰ ਕੋਨਾ ਉਹ ਨੇ। ਇੱਥੇ ਤੁਹਾਡੇ ਪਿਆਰ ਵਿੱਚ ਮੈਂ ਬੇਨਤੀ ਕਰਾਂ, ਕਦੇ ਭੁੱਲ ਕੇ ਵੀ ਨਾ ਕਿਹੋ, ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਚਾਰ ਦਿਸ਼ਾਂ ਨੂੰ ਨੇ। ਤੁਹਾਡੀ ਤਾਂ ਗੱਲ ਛੱਡੋ, ਮੇਰੇ ਵਰਗੇ ਵੀ ਕਹਿ ਜਾਂਦੇ, ਕਹਿੰਦੇ ਚਾਰ ਦਿਸ਼ਾਂ ਨੂੰ ਦਰਵਾਜ਼ੇ, 100% ਝੂਠ। ਹਰਿਮੰਦਰ ਸਾਹਿਬ ਦਾ ਦਰਵਾਜ਼ਾ ਕਿਸੇ ਦਿਸ਼ਾ ਨੂੰ ਨਹੀਂ ਹੈ। ਫਿਰ ਦਿਸ਼ਾ ਵਿੱਚ ਵੀ ਲੋਕ ਵੱਡੇ ਮੈਂ, ਪੂਰਬੀ ਕਿਹੜੇ ਹੈ, ਪੱਛਮੀ ਕਿਹੜੇ ਹੈ, ਨਾ ਨਾ ਹਰਿਮੰਦਰ ਸਾਹਿਬ ਦਾ ਹਰ ਦਰਵਾਜ਼ਾ ਉਸ ਕੋਣ ਨੂੰ ਹੈ ਜਿੱਥੇ ਦੋ ਦਿਸ਼ਾ ਮਿਲਦੀਆਂ ਨੇ। ਅੱਜ ਕੇ ਆਖੋ ਕੰਪਾਸ ਲੈ ਕੇ ਮਿਲੇ ਹੋ ਜਾ ਕੇ। ਮੈਂ ਤਾਂ ਸੇਵਾ ਵਿੱਚ ਰਹੀ ਬੜਾ ਲੰਮਾ ਸਮਾਂ ਹੈ ਜੀ ਪੀਸੀ ਵਿੱਚ, ਕਿਸੇ ਨੇ ਨੀ ਕਹਿਣਾ। ਫਿਰ ਤਾਂ ਪੂਰਬੀ ਕਹਿਣਗੇ ਪੂਰਬ ਵਾਲਾ ਸਾਡਾ, ਪੱਛਮੀ ਕਹਿਣਗੇ ਸਾਡਾ। ਮਕਾਸੀ ਗੱਲ ਜਿੱਥੇ ਦੋ ਕੋਣਾਂ ਮਿਲਦੀਆਂ ਨੇ ਉਹ ਵੀ ਚਾਰ ਦਿਸ਼ਾ ਨੇ, ਚਾਰ ਹੋ ਗਈਆਂ ਪੂਰੀਆਂ, ਚਾਰ ਹੋ ਗਈਆਂ ਨਿਊਣ ਜਿੱਥੇ ਸੰਬੰਧਕ ਹੈ ਅੱਠ, ਇੱਕ ਹੈ ਪਤਾਲ ਨੌ, ਇੱਕ ਹੈ ਆਕਾਸ਼, ਇਹ ਹੁੰਦੀਆਂ ਦਸ ਦਿਸ਼ਾ। ਹਰਿਮੰਦਰ ਸਾਹਿਬ ਦਸ ਦਿਸ਼ਾ ਨਾਲ ਜੁੜਿਆ ਹੋਇਆ, ਚਾਰ ਦਿਸ਼ਾ ਚਾਰ ਕੋਨੇ ਅੱਠ, ਉਹਦੀਆਂ ਜੜਾਂ ਪਤਾਲ ਵਿੱਚ ਨੇ, ਉਹਦਾ ਗੁੰਬਜ ਆਕਾਸ਼ ਵਿੱਚ ਹੈ। ਤੁਹਾਨੂੰ ਤਾਂ ਆਦਤ ਪੈ ਗਈ ਵੀ ਹੁਣ ਰੋਜ਼ ਮੈਂ ਵੀ ਨੀ ਕਹਿਣਾ ਨਾ ਬੋਲੋ, ਆਦਤ ਪੈ ਗਈ ਤੁਹਾਨੂੰ ਵੀ ਬਾਬਾ ਕਹੂਗਾ ਤੇ ਬੋਲੇ, ਬੋਲ ਪਿਆ ਕਰੋ। ਰਾਜੀ ਬਾਜੀਆਂ ਚਾਹ ਚੂ ਪੀ ਕੇ ਆਏ ਹੋ, ਗੱਪੇ ਗੁੱਪੇ ਛਕਣੇ ਆ, ਹੇਠਾਂ ਪਾਣੇ। ਮੈਂ ਦੇਖੇ ਆਖੋ ਸਤਨਾਮ। ਮੈਂ ਤੁਹਾਡੇ ਕੋਲ ਛੇ ਦਿਨ ਆਏਗਾ, ਜੇ ਕਿਸੇ ਦਾ ਸਤਨਾਮ ਕੁਝ ਵਿਗਾੜੇ ਮੈਨੂੰ ਫੜ ਲਿਓ ਆ ਕੇ, ਜੇ ਖਤਰਾ ਹੋਵੇ। ਬੀਬੀਆਂ ਨੂੰ ਤਾਂ ਮੈਂ ਤਾਂ ਨੀ ਕਹਿੰਦਾ, ਇਹ ਪੜ ਗਈਆਂ ਬਹੁਤ ਸਿਆਣੀਆਂ ਮੇਰੀਆਂ ਧੀਆਂ, ਇਹ ਪਤਾ ਕਰਦੇ ਨੀ ਬੋਲਦੀਆਂ। ਇਹ ਕਹਿੰਦੀਆਂ ਬਾਬੇ ਦਾ ਨਿੱਤ ਦਾ ਹੀ ਕੰਮ ਹੈ, ਇਹਨੇ ਦਸ ਦਿਨ ਹੋਰ ਲੈਣਾ, ਇਹ ਦਿਖਾ ਹੀ ਜਾਣਾ ਚੁੱਪੇ ਚੰਗੀ। ਨਹੀਂ ਨਹੀਂ, ਜਪ ਮਨ ਸਤਨਾਮ ਸਦਾ ਹਰ ਸਮੇਂ ਵਿੱਚ। ਦਸ ਦੇਸ਼ 84 ਲੱਖ ਜੋਨੀ ਦੇਸ਼ ਵਿੱਚ ਨੀ ਮੁੱਕਣੀ, ਚਾਰ ਕੁੱਟ ਦੇ ਨਿਸ਼ਪਰਮੇ ਠੱਕ ਆਏ ਪ੍ਰਭ ਕੀ। ਇਹ ਹੈ ਭਾਈ ਸਬਜੈਕਟ ਸੰਗਰਾਮ। ਇਹ ਕਰੀਏ ਅਰਦਾਸ ਵੀ ਮੈਂ ਵਿਛੜਿਆ ਹੋਇਆ ਮੇਲੋ, ਨਾ ਕਰਿਓ ਬਿਨਾ ਗੁਰਦੁਆਰੇ ਝੂਠ ਨੀ ਬੋਲੀਦਾ। ਘਰ ਵਾਲੀ ਨਿਆਣੇ ਤਾਂ ਕੋਲ ਹੈ, ਵੀ ਕਹੀ ਜਾਈਏ ਪਿੱਛੇ ਡਿਗੇ ਕੋਲ ਸਕਦਾ, ਝੂਠ ਥੋੜਾ ਬੋਲਣਾ। ਡੱਬਲ ਤਾਂ ਕੋਲ ਫਿਰਦਾ, ਜਿਹੜੇ ਇੰਡੀਆ ਉਹਨਾਂ ਨੂੰ ਸਪਰਸ਼ ਕੀਤਾ ਮੈਂ ਆ ਜਾਣ, ਐਵੇਂ ਕਹਿ ਦੀਏ ਪਿੱਛੜੇ। ਅਗਲੀ ਗੱਲ ਹੁਣ ਕਿਹੜੇ ਜੇ ਹੋ ਕੇ ਸੁਣ ਲਵੋ। ਮੇਰੇ ਸਤਿਗੁਰ ਅਰਜਨ ਦੇਵ ਮਹਾਰਾਜ ਕਹਿੰਦੇ, ਜਿਸ ਬੰਦੇ ਦੇ ਮਨ ਵਿੱਚ ਇਹ ਪਤਾ ਨੀ ਲੱਗਿਆ ਮੈਂ ਰੱਬ ਤੋਂ ਵਿਛੜਿਆ ਹੋਇਆ, ਮੈਂ ਵਾਹਿਗੁਰੂ ਤੋਂ ਵਿਛੜਿਆ ਹੋਇਆ। ਆਪਾਂ ਨੇ ਤਾਂ ਹੀ ਨੀ ਕੀਤੀ, ਆਪਾਂ ਨੂੰ ਪਤਾ ਹੀ ਨੀ ਵੀ ਵਿਛੜੇ ਹੋਏ। ਜੇ ਵਿਛੜੇ ਹੋਏ ਪਤਾ ਹੁੰਦਾ ਤੇ ਕਰਦੇ, ਪਰ ਜਿਹਨੂੰ ਰੱਬ ਦੇ ਵਿਛੋੜੇ ਦਾ ਪਤਾ ਨੀ ਨਾ ਲੱਗਿਆ। ਮੇਰੇ ਸਤਿਗੁਰਾਂ ਦੀ ਬਾਣੀ, ਜਿੱਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਣ। ਮੇਰੇ ਸਤਿਗੁਰ ਕਹਿੰਦੇ ਉਹ ਮਰ ਚੁੱਕਿਆ, ਜਿਸ ਨੂੰ ਆਪਣੇ ਵਾਹਿਗੁਰੂ ਪਤੀ ਪਰਮਾਤਮਾ ਨੇ ਵਿਛੋੜੇ ਦਾ ਦੁੱਖ ਨਹੀਂ ਹੋਇਆ। ਇਹ ਪੰਜਾਬੀ ਹੈ ਮੋਟੀ, ਕਿਉਂ? ਜਦ ਕੋਈ ਸਰੀਰ ਚੜ੍ਹਾਈ ਕਰ ਜਾਂਦਾ ਨਾ, ਪਾਣੇ ਵਾਹਿਗੁਰੂ ਦਾ ਹੁੰਦਾ ਹੀ ਰਹਿੰਦਾ। ਉਹ ਜਿਹੜਾ ਚੜ੍ਹਾਈ ਕਰ ਜਾਵੇ ਨਾ, ਉਹਨੂੰ ਵਿਛੋੜੇ ਦਾ ਕੋਈ ਦੁੱਖ ਨਹੀਂ ਹੁੰਦਾ, ਉਹਦੇ ਆਰਾਮ ਨਾਲ ਪਿਆ। ਤੁਸੀਂ ਪਿੱਛੋ ਹੋਰ ਹੋ ਜੋ ਮਰਜ਼ੀ ਕਰੋ, ਵਿਛੋੜੇ ਦਾ ਦੁੱਖ ਜਿਉਂਦਿਆਂ ਨੂੰ ਹੁੰਦਾ ਹੈ। ਅੱਜ ਕੇ ਆਖੋ ਜਿਹੜੇ ਪਿੱਛੋਂ ਜਿਉਂਦੇ ਹੈ ਨਾ, ਉਹਨਾਂ ਨੂੰ ਦੁੱਖ ਹੋਊਗਾ ਨਾ। ਤੇ ਜੇ ਆਪਾਂ ਨੂੰ ਦੁੱਖ ਨਹੀਂ ਹੋਇਆ, ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਜਿਉਂਦਾ ਤੂੰ ਵੀ ਨਹੀਂ ਹੈ, ਕਿਉਂਕਿ ਜਿਉਂਦੇ ਨੂੰ ਤਾਂ ਵਿਛੋੜੇ ਦਾ ਦੁੱਖ ਹੋਣਾ ਚਾਹੀਦਾ, ਮਰਨ ਤੋਂ ਬਾਅਦ ਨਹੀਂ ਹੁੰਦਾ। ਤੇ ਗੁਰਸਿੱਖ ਪਿਆਰੇ ਹੋ, ਹੁਣ ਤਾਂ ਬਿਠੀ ਜਾਓ, ਰੋਈ ਜਾਓ। ਕੀ ਲਿਖੇ ਮਹਾਰਾਜ ਨੇ, ਜਿਹੜੇ ਆਲੇ ਦੁਆਲੇ ਆਪਾਂ ਰੋਂਦੇ ਦੁੱਖ ਹੁੰਦਾ, ਫਿਰ ਉਹ ਹੈ ਬੜੇ ਸੋਹਣੇ ਬਚਨ ਨੇ, ਲੱਗਦੇ ਕੌੜੇ ਨੇ। ਮਹਾਰਾਜ ਕਹਿ ਦੋ, ਜਿਹੜੇ ਤੇਰੇ ਆਲੇ ਦੁਆਲੇ ਪਿੱਟਦੇ ਨੇ, ਬੈਠੇ ਦਾਂਜੜੇ ਮਾਰਦੇ ਹੈ, ਰੋਵਣ ਵਾਲੇ ਜੇਤੜੇ ਸਭ ਬੰਨੇ ਪੰਡ ਪਰਾਲ, ਇਹ ਦਾਂਜੜੇ ਹੀ ਮਾਰਦੇ ਹੈ, ਪਿੱਟਦੇ ਹੀ ਹੈ। ਤੈਨੂੰ ਪਰਾਲੀ ਦੇ ਭਾਰ ਵਾਂਗ ਫੂਕਣਾ ਇਹਨਾਂ ਨੇ, ਕੁਛ ਰੋਵਣ ਵਾਲੇ ਜੇਤੜੇ ਸਭ ਬੰਨੇ ਪੰਡ ਪਿਆਰ ਹੁੰਦਾ। ਉਹ ਕਹਿੰਦੇ ਨੀ ਤੁਸੀਂ, ਇੱਥੇ ਤਾਂ ਇਲੈਕਟ੍ਰਿਕ ਫਿਊਨਲ ਹੈ, ਉੱਥੇ ਤਾਂ ਜਿਹੜਾ ਨਾਲ ਜਾਂਦਾ ਉਹ ਕਹੂਗਾ ਦੋ ਪਾਥੀਆਂ ਹੋਰ ਰੱਖ ਦੋ ਕਿਤੇ ਰਹਿ ਨਾ ਜਾਵੇ ਅੱਜ ਖੇਰਾ ਕੋਲ ਸਾ ਦੋ ਲੱਕੜੀਆਂ ਹੋਰ ਪਾ ਦੋ ਸਭ ਬੰਨੇ ਪੰਡ ਭਰਾ ਮੈਂ ਸਬਜੈਕਟ ਬੇਨਤੀ ਕਰ ਰਿਹਾ ਤੁਹਾਨੂੰ ਸਿੰਗਰਾਂ ਦੀ ਸਿੰਗਰਾਂ ਨੂੰ ਅਰਦਾਸ ਕਰੋ ਮੈਂ ਵਿਛੜਿਆ ਹੋਇਆ ਮੈਨੂੰ ਮੇਲ ਕਿੰਨਾ ਚਿਰ ਹੋ ਗਿਆ ਬਹੁਤ ਜਨਮ ਵਿਛੜੇ ਸੇ ਮਾਧੋ ਇਹ ਜਨਮ ਤੁਮਾਰੇ ਕਈ ਜਨਮ ਹੈ ਕੀਟ ਪਤੰਗਾ ਕਈ ਜਨਮ ਗਜਮੀਨ ਕੁਰੰਗਾ ਕਈ ਜਨਮ ਪੰਖੀ ਸਰਭੋਇਓ ਕਈ ਜਨਮ ਹੈਵਰ ਬਿਰਖ ਜੋਇਓ ਬਿਰਖ ਸ਼ਬਦ ਸੰਸਕ੍ਰਿਤ ਬਿਰਖਬ ਦਾ ਹੈ ਇੱਕ ਜਗ੍ਹਾ ਹੋਰ ਵੀ ਬਾਣੀ ਵਿੱਚ ਆਇਆ ਬਿਰਖਬ ਬਿਰਖਬ ਸੰਸਕ੍ਰਿਤ ਬੈਲ ਨੂੰ ਕਹਿੰਦੇ ਬੌਧ ਨੂੰ ਜੇ ਤੁਸੀਂ ਬਹੁਤ ਬਹੁਤ ਬੈਲ ਕਹਿੰਦੇ ਨਾ ਸੰਸਕ੍ਰਿਤ ਬਿਰਖਬ ਸ਼ਬਦ ਬਹੁਤ ਜਨਮ ਪਏ ਬਹੁਤ ਵੀ ਬਣੇ ਜੋਇਓ ਜੁੜਦੇ ਰਹੇ ਬਸਦਾ ਧਰਤੀ ਨੂੰ ਬਹਾਉਣ ਖਾਤਰ ਹੁਣ ਮਿਲ ਜਗਦੀਸ਼ ਮਿਲਣ ਕੀ ਵਰੀ ਇੱਕ ਵਾਰ ਗੱਜ ਕੇ ਪੜੋ ਦੋ ਮਿੰਟ ਰਹਿੰਦੇ ਸਾਰੀ ਸੰਗਤ ਬੋਲਿਓ ਜੁਗ ਬਹੁਤੇ ਹੋ ਗਏ ਵਿਛੜੇ ਨੂੰ ਬਹੁਤੇ ਹੋ ਗਏ ਵਿਛੜੇ ਨੂੰ ਜੁਗ ਚਾਰ ਕੁੰਟ ਦੇਣ ਦਿਸ ਭਰਮੇ ਥੱਕ ਆਏ ਥੱਕ ਗਏ ਜੂਨੀਅਰ ਚਾਰ ਕੁ ਗੇੜੇ ਕਚਹਿਰੀ ਦੇ ਵੱਜ ਜਾਣ ਨਾ ਤੁਹਾਡੇ ਵਕੀਲ ਨੂੰ ਕਹੋਗੇ ਬਹੁਤ ਗੇੜੇ ਵੱਜ ਗਏ ਕਰਦੇ ਕਲਿਆਣ ਦਸ ਕੁ ਗੇੜੇ ਡਾਕਟਰ ਕੋਲ ਵੱਜ ਜਾਣ ਦੁਖੀ ਹੋ ਜਾਓਗੇ ਬੜੇ ਹੱਥ ਬੰਨ ਕੇ ਬੇਨਤੀ ਹੈ ਦਸ ਗੇੜੇ ਤੇ ਦੁਖੀ ਹੁੰਦੇ ਹੋ ਚੁਰਾਸੀ ਲੱਖ ਦਾ ਕਿਵੇਂ ਕੱਟੋਗੇ ਅੱਜ ਕੇ ਆਖੋ ਪੰਜ ਗੇੜਿਆਂ ਤੋਂ ਔਖੇ ਹੋ ਜਾਂਦੇ ਚੁਰਾਸੀ ਲੱਖ ਦਾ ਗੇੜਾ ਵੀ ਤਿਆਰ ਹੈ ਇਹ ਮਨੁੱਖ ਜਨਮੇ ਅਰਦਾਸ ਕਰਿਆ ਕਰੋ ਕਰ ਕਿਰਪਾ ਬਹੁਤ ਧੰਨਵਾਦ ਧਿਆਨ ਨਾਲ ਸੁਣਦੇ ਹੋ ਬੜੀ ਕਿਰਪਾ ਹੈ ਤੁਹਾਡੀ ਪਿਆਰ ਸਤਿਕਾਰ ਬਖਸ਼ਦੇ ਹੋ ਸਤਿਗੁਰਾਂ ਦੀ ਬਖਸ਼ਿਸ਼ ਹੈ ਸੰਗਤ ਦੀ ਬਖਸ਼ਿਸ਼ ਹੈ ਚਰਨ ਧੂੜ ਪ੍ਰਾਪਤ ਹੋ ਰਹੀ ਹੈ ਤੁਹਾਡੀ ਐਤਵਾਰ ਤੱਕ ਤੁਹਾਡੇ ਚਰਨਾਂ ਦੀ ਹਾਜ਼ਰੀ ਹੈ ਕੱਲ ਮੈਂ ਬੇਨਤੀ ਕੀਤੀ ਸੀ ਪ੍ਰਵਾਨ ਕੀਤੀ ਹੈ ਕਈ ਗੁਰਮੁਖ ਪਿਆਰੇ ਨੇ ਗੁਰਮੁਖ ਪਿਆਰੇ ਸਾਹਿਬ ਜਸਵੰਤ ਸਿੰਘ ਜੀ ਭਾਈ ਸਾਹਿਬ ਉਹਨਾਂ ਨੇ ਇੱਕ ਗਰੀਬ ਬੱਚੀ ਦੇ ਵਿਆਹ ਦੀ ਸੇਵਾ ਬਖਸ਼ੀ ਇੱਕ ਜਲੰਧਰ ਤੋਂ ਖੇੜਾ ਪਿੰਡ ਹੈ ਉਹਨੇ ਇੱਕ ਗਰੀਬ ਅੱਖਾਂ ਦੀ ਸੇਵਾ ਕੀਤੀ ਹੈ ਤੁਹਾਡੇ ਚਰਨਾਂ ਚ ਬੇਨਤੀ ਹੋਇਆ ਸਾਡਾ ਤਾਂ ਚੌਕੀਦਾਰ ਰਹੀ ਹੈ ਬਹੁਤ ਵੱਡਾ 68 ਤੀਰਥ ਸਗਲ ਪੁੰਨ ਜੀ ਦਇਆ ਕਿਸੇ ਗਰੀਬ ਦੀ ਬੱਚੀ ਦਾ ਘਰ ਵੱਜ ਜਾਣਾ ਕਿਸੇ ਅੰਧੇ ਨੂੰ ਨੇਤਰ ਮਿਲ ਜਾਣੇ ਬਹੁਤ ਮਾਨ ਪੁੰਨ ਇਹ ਦਇਆ ਹੀ ਸਭ ਤੋਂ ਵੱਡਾ ਧਰਮ ਹੈ ਧੰਨਵਾਦ ਹੈ ਉਹਨਾਂ ਦਾ ਇਹ ਮਾਇਆ ਬਖਸ਼ਦੇ ਹੋ ਤੁਸੀਂ ਇਹ ਵੀ ਸੇਵਾ ਵਿੱਚ ਜਾਣੀ ਹੈ ਤੁਹਾਡੀ ਮਹਾਰਾਜ ਸਫਲੀ ਕਰਨੀ ਸੀੜੀਆਂ ਵਾਲੇ ਕੱਲ ਮੇਰੇ ਕਮਰੇ ਵਿੱਚ ਬਹੁਤ ਪ੍ਰੇਮੀ ਗਏ ਕਿਉਂਕਿ ਕੱਲ ਹਨੀਮੋਹਨ ਸਿੰਘ ਜੀ ਕਦੇ ਆ ਨਹੀਂ ਸਕੇ ਮੈਂ ਬੋਲਦਾ ਤੇ ਉਹ ਵਿਚਾਰੇ ਥੋੜੇ ਜਿਹੇ ਪਰੇਸ਼ਾਨ ਹੋਏ ਅੱਜ ਸਿੰਘ ਖੜਾ ਹੇਠੇ ਭਾਈ ਚੀੜੀਆਂ ਲੈਣ ਵਾਲੇ ਹੇਠ ਚਲੇ ਜਾਇਓ ਮਾਇਆ ਬਖਸ਼ਣ ਵਾਲੇ ਕਮਰੇ ਚ ਆ ਜਾਇਓ ਲਿਖੇ ਕੁਝ ਸਕਦਾ ਕਹਿੰਦੇ ਉਹ ਵੀ ਨਾ ਬੈਨ ਸਮਝਦੇ ਉਹ ਵੀ ਉੱਥੇ ਨੀ ਜਾਣਾ ਹੈਗਾ ਜਿਹਨਾਂ ਨੇ ਆਪਰੇਸ਼ਨਾਂ ਦੀ ਬੱਚੀਆਂ ਦੇ ਵਿਆਹ ਦੀ ਸੇਵਾ ਕਰਨੀ ਹੈ ਜ਼ਰੂਰ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ
ਪਰਮ ਸਨਮਾਨ ਜੋ ਗੁਰਪ੍ਰੀਤ ਸਾਧ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਕਾ ਹੋਣ ਭਾਗੀ ਹੋ ਲੋ ਸਹਿਬਾਂ ਦੀ ਗੁਰਤਵ ਪਾਵਨ ਗੋਦ ਜਨਮ ਦੇ ਜੀ ਕਰਾਂ ਦਾ ਦਿਹਾੜਾ ਅੰਮ੍ਰਿਤ ਵੇਲੇ ਤੋਂ ਆਪ ਸੰਗਤਾਂ ਬੜੇ ਪਿਆਰ ਨਾਲ ਸ਼ਰਧਾ ਨਾਲ ਬੁਲਾ ਲਏ ਜੀ ਮਹਾਂਪੁਰਖ ਸੰਤ ਬਾਬਾ ਹਰਦੇਵ ਸਿੰਘ ਜੀ ਗੁਰੂ ਵਾਲੇ ਜਿਨ੍ਹਾਂ ਨੇ ਬੜੇ ਪਿਆਰ ਨਾਲ ਸਿਕਾਂ ਦੇ ਮਹੀਨੇ ਅਤੇ ਬਾਰਾਂ ਮਹਾਂ ਦੇ ਸ਼ਬਦ ਵਿਚਾਰ ਗੁਰਮੁਖ ਵਿਚਾਰਾਂ ਸਰਵਣ ਕਰਾਈਆਂ ਹਨ ਮਹਾਂਪੁਰਖਾਂ ਦਾ ਆਪ ਸੰਗਤ ਵੱਲੋਂ ਪ੍ਰਬੰਧ ਵੱਲੋਂ